चकर चिहन अर वरन जात अर पात निहन जेहे रूप रंग अर रेख पेख को कह न सक चके चल मूर्ति अनुभव प्रकाश अमितो ज कह जोट इंद्रेंद्र साहे साहान बिन जय तिरपा ब्रमही सुर नर सुर नेत नेत बन तिरन कहत वह सर्वनाम कथा कवन कर्म नाम वर्णत सुमत अस कृपान खंडो खड़ग तुबक तवर अर्थी सैफ सरोही सह थी जह हमार पी तीर तुही सहसी तुही तवर तरवार नाम तिहारो जो जप सिंध पवार काल तुही काली तुही तुही तेग आरती तुही निशानी जीत की आज तुही जगवी करग केत में शरण तिहारी आप हास रहू उहारी सर्व ठौर मोह हो सहाई दुष्ट दुख ते लिहु बचाई नमस्कार श्री खड़ग को करो सुहित चितलाय पूर्ण करो ग्रंथ हे तुम करो सहाय मुकुचरा शास्त्र खट पिंग गिरन चढ़ जाय अंधलख बदरो सुने जाओ काल कृपा कराय कहा बुद्ध प्राप्त से हमारी वर्ण सके महिमा जो तिहारी हम न सकत कारो सिफत तुम्हारी आप लिहो तुम कथा सुधारी हम न सकत कारो सिफत तुम्हारी आप लिहो तुम कथा सुधारी
वाहे गुरु साहिब जियो चौपाई विजय नगर एक राय बखानियत जाको त्रास देश सब मनियत विजय सैन जेह नाम नृपत बार विजय मती रानी जेह के घर चौपाई विजय नगर एक राय बखानियत
वाहिगुरु जी का खालसा
वाहिगुरु जी की फतेह
परम सत्कार योग ਗੁਰੂ ਖਾਲਸਾ ਸਤ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਨ ਸੁੰਦਰ ਜੀਵਾਨ ਸਜਿਆ ਹੋਇਆ ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਪਹਿਲੇ ਪ੍ਰਕਾਸ਼ ਹੋ ਰਹੀ ਹੈ। ਮਹਾਂਭਾਗ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਪਾਠ ਵੀ ਹੋਇਆ ਹੈ। ਸੀ ਡੀ ਰਾਹੀਂ ਕੀਰਤਨ ਹੋ ਰਿਹਾ ਸੀ। ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜੋ ਕਈ ਸਾਲਾਂ ਤੋਂ ਮੁੜ ਤੋਂ ਪ੍ਰਾਰੰਭ ਹੋਈ ਹੋਈ ਹੈ। ਹੁਣ ਇਹ ਜਿਹੜੀ ਵਿਚਾਰ ਹੈ ਜੋ 405 ਚਰਿੱਤਰ ਹੈ, 405 ਸ਼ਲਕੋਟ ਦੇ ਪ੍ਰਸੰਗ ਹੈ। ਜਿਵੇਂ ਇੱਕ ਚਰੋਤਰ ਚਰਿਤਰੋਕ ਨਾਵੇਂ ਗ੍ਰੰਥ ਹੈ, ਉਹਦੇ ਵਿੱਚ ਇਹ ਸਾਰੇ ਪ੍ਰਸੰਗ ਲਿਖਿਆ ਖੋਲ ਖੋਲ ਕੇ। ਉਹਨਾਂ ਪ੍ਰਸੰਗਾਂ ਦੇ ਗੁਰੂ ਕਲਵੀਧਰ ਜੀ ਨੇ ਆਪਣੀ ਸੋਹਣੀ ਕਾਵਿ ਰਚਨਾ ਸੋਹਣੇ ਛੰਦਾਬੰਦੀ ਵਿੱਚ ਆਪਣੀ ਬਾਣੀ ਰਾਹੀਂ ਬਿਆਨ ਕਰ ਦਿੱਤਾ ਹੈ, ਤਾਂ ਕਿ ਸਿੰਘ ਸਾਡੇ ਛਲਾਂ ਕਾਊਂਟਰਾਂ ਵਿੱਚ ਆ ਕੇ ਛਲਿਆ ਨਾ ਜਾਏ, ਸਾਵਧਾਨ ਹੋ ਜਾਏ, ਬਚ ਰਹੇ। ਸੋ ਇਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ 280 ਪੜ੍ਹ ਕੇ ਆਪਾਂ ਪੂਰਿਆ ਕਰ ਲਏ ਸੀ। ਅੱਜ 281 ਪ੍ਰਸੰਗ ਸ਼ੁਰੂ ਕਰ ਰਹੇ ਹਾਂ। ਇਹ ਵੀ ਪ੍ਰਸੰਗ ਸ਼ਲਕਾਊਟ ਵਾਲਾ ਹੀ ਲਿਖਿਆ ਹੈ। ਜਿਵੇਂ ਵੀ ਇਹ ਪ੍ਰਸੰਗ ਆਪਾਂ ਹੁਣ ਧਿਆਨ ਦੇ ਕੇ ਸੁਣੀਏ ਜੀ।
ਵਿਜੈ ਨਗਰ ਇੱਕ ਰਾਏ ਬਖਾਨੀਅਤ।
ਮਹਾਰਾਜ ਕਹਿੰਦੇ ਹੈ ਖਾਲਸਾ ਜੀ, ਉੱਧਰ ਜਿਹੜਾ ਵਜ਼ੀਰ ਹੈ ਉਹ ਚਿੱਤਰ ਸਿੰਘ ਰਾਜੇ ਨੂੰ ਪ੍ਰਸੰਗ ਸੁਣਾ ਰਿਹਾ ਸੀ, ਕਿਉਂਕਿ ਇਹਦੀ ਪ੍ਰਾਣੀ ਨੇ ਛਲ ਪ੍ਰੇਮ ਕਰਦਿਆਂ ਦੇ ਪੁੱਤਰ 'ਤੇ ਦੋਸ਼ ਸ਼ਬਦਾਂ ਦਿੱਤਾ ਸੀ, ਲਾ ਦਿੱਤੀ ਸੀ ਵੀ ਮੇਰੀ ਇਹਨੂੰ ਇੱਜ਼ਤ ਨੂੰ ਪੈ ਗਿਆ ਹੈ, ਜਿਸ ਕਰਕੇ ਵਜ਼ੀਰ ਨੇ ਫਿਰ ਸ਼ਾਲਕੋਟ ਦੇ ਪ੍ਰਸੰਗ ਰਾਜੇ ਨੂੰ ਰੋਜ਼ ਦੀ ਰੋਜ਼ ਸੁਣਾਏ ਸਨ। ਉਹ ਵਜ਼ੀਰ ਕਹਿ ਰਿਹਾ ਹੈ ਕਿ ਰਾਜੇ ਬਚਿੱਤਰ ਸਿੰਘ, ਇੱਕ ਵਿਜੈ ਨਗਰ ਵਿੱਚ, ਵਿਜੈ ਸ਼ਹਿਰ ਦੇ ਵਿੱਚ ਰਾਜਾ ਕਿਹਾ ਜਾਂਦਾ ਸੀ।
ਜਾ ਕੋ ਤ੍ਰਾਸ ਦੇਸ਼ ਸਭ ਮਨੀਅਤ।
ਇਸ ਰਾਜੇ ਦਾ ਸਾਰਾ ਜਿਹੜਾ ਇਲਾਕਾ ਹੈ ਬੜਾ ਡਰ ਪੈ ਮੰਦਾ ਹੈ ਸੀ, ਜਾਨੀ ਸਾਰੇ ਲੋਕ ਡਰਦੇ ਸਨ।
ਵਿਜੈ ਸੈਨ ਜਿਹ ਨਾਮ ਨ੍ਰਿਪਤ ਬਰ।
ਜੇ ਸ੍ਰੇਸ਼ਟ ਰਾਜੇ ਦਾ ਜਿਹੜਾ ਨਾਮ ਸੀ ਉਹ ਵਿਜੇ ਸੈਨ ਕਰਕੇ ਪ੍ਰਸਿੱਧ ਸੀ ਲੋਕਾਂ ਵਿੱਚ।
ਵਿਜੈ ਮਤੀ ਰਾਣੀ ਜਿਹ ਕੇ ਘਰ।
ਵਿਜੇ ਸੈਨ ਦੇ ਜਿਹਦੇ ਘਰ ਦੇ ਜਿਹੜੀ ਰਾਣੀ ਹੈ ਉਹਦਾ ਨਾਮ ਸੀ ਵਿਜੇ ਮਤੀ ਕਰਕੇ।
ਅਜੈ ਮਤੀ ਦੂਸਰ ਤੇ ਹੈਰਾਨੀ।
ਉਸੇ ਵਿਜੇ ਸੈਨ ਦੇ ਘਰ ਦੇ ਵਿੱਚ ਇੱਕ ਦੂਸਰੀ ਰਾਣੀ ਹੋਰ ਵੀ ਹੈ ਸੀ, ਇਸਦਾ ਨਾਮ ਸੀ ਅਜੈ ਮਤੀ ਕਰਕੇ।
ਜਾ ਕੇ ਕਾਰਨ ਰਿਪ ਦੇ ਬਿਕਾਨੀ।
ਜਿਸ ਅਜੈ ਮਤੀ ਦੇ ਹੱਥਾਂ ਦੇ ਵਿੱਚ ਰਾਜਾ ਜਿਹੜਾ ਵਿਜੇ ਸੈਨ ਹੈ ਕਰਕੇ ਵਿਕਿਆ, ਜਾਨੀ ਇਹਦੇ ਕੰਟਰੋਲ ਵਿੱਚ ਸੀ।
ਵਿਜੈ ਮਤੀ ਕੇ ਸੁੱਤ ਇੱਕ ਧਾਮ।
ਪਰ ਜਿਹੜੀ ਵਿਜੇ ਮਤੀ ਪਹਿਲੀ ਰਾਣੀ ਹੈ ਉਹਦੇ ਘਰ ਦੇ ਵਿੱਚ ਇੱਕੋ ਇੱਕ ਪੁੱਤਰ ਹੈ ਸੀ,
ਸ੍ਰੀ ਸੁਲਤਾਨ ਸੈਨ ਤੇ ਨਾਮਾ।
ਉਹਦਾ ਪੁੱਤਰ ਦਾ ਨਾਮ ਸਵਾਏ ਮਾਨ ਸੁਲਤਾਨ ਸੈਨ ਕਰਕੇ ਰੱਖਿਆ ਹੋਇਆ ਸੀ।
ਵਿਜੈ ਮਤੀ ਕੋ ਰੂਪ ਅਪਾਰਾ।
ਭਾਵੇਂ ਜਿਹੜੀ ਵਿਜੇ ਮਤੀ ਇਹਦਾ ਜਿਹੜਾ ਰੂਪ ਵੀ ਭਾਵੇਂ ਅਪਰ ਅਪਾਰੀ ਸੀ।
ਜਾ ਸੰਗ ਨਹੀਂ ਨ੍ਰਿਪਤ ਕੋ ਪਿਆਰਾ।
ਫਿਰ ਵੀ ਜਿਸਦੇ ਨਾਲ ਇਹ ਜਿਹੜਾ ਵਿਜੇ ਸੈਨ ਰਾਜਾ ਹੈ ਉਹਦਾ ਕੋਈ ਖਾਸ ਉਹਨੇ ਨੂੰ ਜਹ ਜੋ ਚੁਕਣੇ ਪਿਆਰ ਜਾ ਹੈ ਨਹੀਂ ਸੀ
ਅਜੈ ਮਤੀ ਕੀ ਸੁੰਦਰਨ ਕਾਇਆ
ਆ ਜਿਹੜੀ ਅਜੈ ਮਤੀ ਰਾਣੀ ਹੈ ਉਹਦੀ ਜਿਹੜੀ ਹੈ ਦੇਹ ਹੈ ਉਹ ਬਾਕੀਆਂ ਨਾਲੋਂ ਜ਼ਿਆਦਾ ਸੁੰਦਰ ਸੀ
ਜਿਨ ਰਾਜਾ ਕੋ ਚਿੱਤ ਲੁਭਾਇਆ
ਜਿਸਨੇ ਆਪਣੀ ਸੁੰਦਰਤਾ ਦੇ ਕਰਕੇ ਇਹ ਵਿਜੇ ਸਿੰਘ ਰਾਜੇ ਦੇ ਚਿੱਤ ਨੂੰ ਲਵਾਈ ਮਾਨ ਆਪਣੇ ਉੱਪਰ ਲੱਡੂ ਕੀਤਾ ਹੋਇਆ ਸੀ
ਤਾਂ ਕਿ ਰਹਿਤ ਰਹਿਣ ਦਿਨ ਪਾਰਾ
ਦਿਨ ਉਹਦੇ ਮਹਿਲਾਂ ਵਿੱਚ ਹੀ ਪਿਆ ਰਹਿੰਦਾ ਸੀ
ਜੈਸੀ ਭਾਂਤ ਗੋਰ ਮਹਿ ਮਾਰਾ
ਇਸ ਤਰ੍ਹਾਂ ਕਹਿੰਦੇ ਮਰਿਆ ਮੁਰਦਾ ਕੋਈ ਕੋਈ ਕਬਰ ਦੇ ਵਿੱਚ ਹੀ ਪਿਆ ਰਹਿੰਦਾ ਹਮੇਸ਼ਾ ਕਹਿੰਦੇ ਮਰਿਆ ਮਹਿਲਾ ਰੂਪ ਕੌਰ ਵਿੱਚ ਪਿਆ ਰਹਿੰਦਾ ਉਹਦੇ ਘਰੇ ਰਹਿੰਦਾ
ਦੁਤੀਯ ਨਾਰ ਕੇ ਧਾਮ ਨ ਜਾਵੇ
ਦੂਜੀ ਜਿਹੜੀ ਇਹਦੀ ਪਤਨੀ ਹੈ ਉਹਦੇ ਮਹੱਲਾ ਵਿੱਚ ਇਹ ਜਾਂਦਾ ਹੀ ਹੈ ਨਹੀਂ
ਤਾਤੇ ਤਰਨ ਅਧਿਕ ਕੁਰ ਰਾਵੇ
ਕਰਕੇ ਜਿਹੜੀ ਦੂਜੀ ਰਾਣੀ ਹੈ ਉਹ ਜ਼ਿਆਦਾ ਇਸ ਤਰ੍ਹਾਂ ਕੁੜਦੀ ਹੈ ਜਾਣੀ ਕਿਹਦੀ ਔਖੀ ਹੁੰਦੀ ਹੈ
ਆਗਿਆ ਚਲਤ ਤਵਨ ਕੀ ਦੇਸ਼ਾ
ਹਾਂ ਜਿਹੜੀ ਦਸ ਰਾਣੀ ਉਸੇ ਦੀ ਕਹਿੰਦੇ ਸਾਰੇ ਲੋਕਾਂ ਵਿੱਚ ਅੱਗੇ ਚੱਲੀ ਅੱਗੇ ਮੰਨੀ ਜਾਂਦੀ ਹੈ
ਰਾਣੀ ਭਈ ਨ੍ਰਿਪਤ ਕੇ ਭੇਸਾ
ਹਾਂ ਜਿਹੜੀ ਇਹ ਰਾਣੀ ਹੈ ਨਾ ਇਹ ਅਜੈਮਤੀ ਕਹਿੰਦੇ ਰਾਜੇ ਦੇ ਰੂਪ ਦੇ ਵਿੱਚ ਹੋ ਰਹੀ ਹੈ ਜਾਣੀ ਰਾਜਾ ਹੀ ਬਣ ਰਹੀ ਹੈ
ਯਹ ਰਿਸ ਨਾਰ ਦੁਤੀਯ ਜੀ ਰਾਖੀ
ਦੂਜੀ ਜਿਹੜੀ ਹੈ ਰਾਜੇ ਦੀ ਪਤਨੀ ਉਹਨੇ ਆਪਣੇ ਦਿਲ ਵਿੱਚ ਇਹ ਗੁੱਸਾ ਜਾ ਰੱਖਿਆ ਹੈ
ਬੋਲਿਕ ਬੈਦ ਪ੍ਰਗਟ ਅਸ ਭਾਖੀ
ਇਹ ਕਹਿੰਦੇ ਚੁਸਤ ਰਾਗ ਲਾਲਚੀ ਬੈਦ ਨੂੰ ਬੁਲਾਇਆ ਹੈ ਉਹਨੂੰ ਆਪਣਾ ਅੰਦਰਲਾ ਜਿਹੜੀ ਦੁੱਖ ਦੀ ਗੱਲ ਹੈ ਉਹ ਪ੍ਰਗਟ ਕਰਕੇ ਕਹਿ ਦਿੱਤੀ ਹੈ ਦੁੱਖ ਦੀ ਗੱਲ ਸੁਣਾਈ ਉਹ ਵੈਦ ਨੂੰ
ਯਾ ਰਾਜਾ ਕਹਿ ਜੋ ਤੈਂ ਖਪਾਵੇ
ਉਹ ਵੈਦ ਨੂੰ ਸਿੱਧੇ ਹੀ ਕਹਿ ਦਿੱਤਾ ਹੈ ਵੀ ਜੇ ਆ ਜਿਹੜਾ ਰਾਜਾ ਹੈ ਇਹਨੂੰ ਤੂੰ ਕਿਸੇ ਢੰਗ ਨਾਲ ਮਾਰ ਖਪਾ ਦੇਵੇ
ਮੁੱਖ ਮੰਗੈ ਮੋਤੇ ਸੋ ਪਾਵੇ
ਫਿਰ ਮੇਰੇ ਰਾਣੀ ਕੋਲੋਂ ਜੋ ਮੂੰਹ ਮੰਗਿਆ ਤੂੰ ਮੂੰਹ ਮੰਗੇਗਾ ਉਹੀ ਪਾ ਲਏਗਾ ਤੈਨੂੰ ਮੂੰਹ ਮੰਗਿਆ ਸੇ ਦੇਵਾਂਗੀ
ਤਬ ਚੱਲ ਵੈਦ ਨ੍ਰਿਪਤ ਪਹਿ ਗਯੋ
ਹਾਂ ਵੈਦ ਨੂੰ ਹੋਰ ਕੀ ਚਾਹੀਦਾ ਵੀ ਰੁਪਈਏ ਮੂੰਹ ਮੰਗੇ ਮਿਲ ਜਾਣੇ ਹੈ ਬੰਦਾ ਮਰ ਜਾਏ ਰਾਜਾ ਮਰ ਜਾਏ ਮਰ ਜਾਏ ਕਦੇ ਉਸੇ ਵੇਲੇ ਜਿਹੜਾ ਵੈਦ ਚੁਸਤ ਚਲਾਕ ਜਾਂ ਲੋਭੀ ਲਾਲਚੀ ਰਾਜੇ ਦੇ ਕੋਲ ਚਲੇ ਆਇਆ
ਰੋਗੀ ਬਾਪ ਤਹ ਕੋ ਠਹਿਰਿਓ
ਐਵੇਂ ਨਬਜੀ ਫੜ ਕੇ ਨਾ ਖਾਈਆਂ ਵੇਖ ਕੇ ਰਾਜੇ ਨੂੰ ਕਹਿੰਦਾ ਵੀ ਤੈਨੂੰ ਤਾਂ ਬਹੁਤ ਤਕੜਾ ਰੋਗ ਲੱਗਿਆ ਤੂੰ ਤਾਂ ਬਹੁਤ ਤਕੜਾ ਰੋਗੀ ਹੈ ਜਿਵੇਂ ਕਈ ਅੱਜ ਕੱਲ੍ਹ ਵੀ ਇਹ ਜਿਹੜੇ ਚੁਸ ਚਲਾਕ ਕਿਸੇ ਨੂੰ ਕੁਝ ਕਹਿ ਦਿੰਦੇ ਕਿਸੇ ਨੂੰ ਕਹਿ ਦਿੰਦੇ ਆ ਉਹ ਹੁੰਦਾ ਹੁੰਦਾ ਕੋਈ ਨਹੀਂ ਉਹ ਰੋਗ ਡਰਾ ਦਿੰਦੇ ਹੈ ਜਿਵੇਂ ਆ ਕੈਂਸਰ ਕੁੰਸਰ ਜਾ ਨਾ ਇਹ ਵੀ ਇੱਕ ਦੋ ਤਰ੍ਹਾਂ ਦਾ ਥੋੜ੍ਹਾ ਜਿਹਾ ਖਤਰਨਾਕ ਹੈ ਛੇ ਤਰ੍ਹਾਂ ਦਾ ਕੋਈ ਬਹੁਤਾ ਨਹੀਂ ਹੈ ਪਰ ਕਹਿੰਦੇ ਸਾਰਿਆਂ ਨੂੰ ਕੈਂਸਰ ਹੀ ਉਹ ਜਦੋਂ ਕਹਿ ਦਿੰਦੇ ਤੈਨੂੰ ਤਾਂ ਕੈਂਸਰ ਹੈ ਬਸ ਅੱਧੀ ਜਾਨ ਤੋਂ ਨਿਕਲ ਜਾਂਦੀ ਸੁਣਦੇ ਆ ਸਾਰੀ ਮਨੁੱਖੀ ਜਿਹਨੇ ਨਹੀਂ ਵੀ ਮਰਨਾ ਨਾ ਕੈਂਸਰ ਦਾ ਨਾਂ ਸਮਝ ਲੈ ਵੀ ਆ ਗਈ ਬਹੁਤ ਗੱਲ ਕੁਛ ਵੀ ਨਹੀਂ ਹੈ ਉਹ ਬਚਪਨ ਦੇ ਵਿੱਚ ਡਿੱਗ ਡਿੱਗ ਕੇ ਜਿਹੜੀਆਂ ਸੱਟਾਂ ਜਿਹੀਆਂ ਅੰਦਰ ਲੱਗੀਆਂ ਹੁੰਦੀਆਂ ਨਾ ਉਹ ਬਚਪਨੇ ਵਿੱਚ ਸਰੀਰ ਵੀ ਤਾਕਤ ਹੁੰਦੀ ਹੈ ਉਹ ਅੰਦਰੇ ਜਾ ਕੇ ਜਿਵੇਂ ਮਿਲ ਜਾਂਦੇ ਆ ਕੁਣ ਉਹ ਜਾਣੇ ਅੰਦਰ ਉਹ ਜਿਹੜੇ ਉਹ ਵੱਧ ਜਾਂਦੇ ਨਿੱਕੀਆਂ ਨਿੱਕੀਆਂ ਗੰਢਾਂ ਜਿਹੀਆਂ ਉਹ ਜਦੋਂ ਫਿਰ ਬੁੱਢਾ ਜਿਹਾ ਹੋ ਜਾਂਦਾ ਉਹ ਗੰਢੀਆਂ ਜਿਹੀਆਂ ਖੁੱਲ੍ਹ ਜਾਂਦੀਆਂ ਉਹਦੇ ਨਾਲ ਦਰਦ ਦੁਰਦ ਜਿਹਾ ਹੋਣ ਲੱਗ ਜਾਂਦਾ ਹੈ ਬਸ ਉਹ ਖੰਡੀਆਂ ਖੁੱਲ੍ਹੀਆਂ ਨੂੰ ਵੇਖ ਕੇ ਮਸ਼ੀਨਾਂ ਕਹਿੰਦੇ ਕੈਂਸਰ ਕੈਂਸਰ ਬਸ ਫਿਰ ਜਿੰਨੇ ਮਰਜ਼ੀ ਰੁਪਈਏ ਲੈ ਲਓ ਕੈਂਸਰ ਕਹਿ ਕੇ ਤਾਂ ਉਹ ਕਰਾ ਉਹ ਕਰਾ ਮਨੁੱਖ ਬਹੁਤ ਡਰਦਾ ਦੇ ਤੁਰੇ ਜਾਂਦਾ ਇੱਥੇ ਇੱਕ ਮਾਈ ਆ ਗਈ ਉਹਨੂੰ ਵੀ ਆਈ ਹੈ ਕਿ ਇਹ ਜਿਹੜੇ ਵੈਦ ਨੇ ਡਰਾਇਆ ਕਹਿੰਦੇ ਮਾਈ ਤੈਨੂੰ ਕੈਂਸਰ ਹੈ ਪਰਸੋਂ ਨੂੰ ਆ ਜਾ ਉਹ ਇੱਥੇ ਫਿਰੇ ਭੱਜੀ ਯਾਨੀ ਜੀ ਮੈਨੂੰ ਤਾਂ ਕੈਂਸਰ ਹੈ ਮੈਂ ਕਿਹਾ ਤੈਨੂੰ ਨਹੀਂ ਦੇ ਕਹਿੰਦੇ ਉਹ ਰੋਟੀਆਂ ਵਧੀਆ ਖਾ ਲੈਣੀ ਹੈ ਦੁੱਧ ਕੋਈ ਨਹੀਂ ਹੈ ਕੋਈ ਰਿਮੈਡੀ ਦਾ ਕੈਂਸਰ ਕੁਸਰ ਤਾਂ ਉਹ ਮੈਂ ਕਹਿੰਦਾ ਡਾਕਟਰ ਕਹਿੰਦਾ ਵੀ ਛੇਤੀ ਆ ਜਾ। ਮੈਂ ਉਹਦੇ ਕੋਲ ਰੁਪਏ ਰੁਪਏ ਨਹੀਂ ਹੋਣੇ, ਕੋਟੀ ਫੁੱਟੀ ਬਣਦੀ ਹੋਣੀ, ਹੋਰ ਕੀ ਹੈ, ਲੋੜ ਹੋਣੀ ਹੈ। ਕਹਿਤਾ ਵੀ ਤੈਨੂੰ ਕੈਂਸਰ ਹੈ, 50-60 ਹਜ਼ਾਰ ਤਾਂ ਫਿਰ ਵੱਟਦਾ ਹੀ ਪਿਆ ਉਹਦਾ, ਫਟਾਫਟ ਹੀ ਦੇ ਦਿੰਦੀ ਹੈ। ਇੱਧਰ ਬਹੁਤ ਦੁਖੀ ਠੁਕੀ ਅਗਰ ਰੁਪਈਆ ਧੇਲਾ ਟੇਕੇ ਮੱਥੇ ਨੂੰ, ਉਹਦਾ ਮੂੰਹ ਮੰਗੇ ਫੜਾਉਂਦੇ ਬੈਠਾ ਨੂੰ, ਲੈ ਲਾ ਕਹਿੰਦੇ ਇਲਾਜ ਵਧੀਆ ਕਰ ਦੇ। ਮੈਂ ਵਧੀਆ ਕਿਹਾ ਨੇ, ਫਿਰ ਲਾਇਆ ਸਿਰ ਮੁੰਡ ਦਿੰਦੇ ਆ, ਫਿਰ ਗਾਂ ਇੱਧਰ ਤੋਰ ਦਿੰਦੇ ਆ, ਚੰਡੀਗੜ੍ਹ ਵਾਲੀ ਚੰਡੀਗੜ੍ਹ ਗਾਂ ਦਿੱਲੀ ਨੂੰ ਤੋਰ ਦਿੰਦੇ। ਇਹੋ ਜਿਹਾ ਇਹਨਾਂ ਦਾ ਬੜਾ ਕੋਈ ਕੋਈ ਹੈਗਾ ਬੈਡ ਡਾਕਟਰ ਜਿਹੜਾ ਇਮਾਨਦਾਰੀ ਨਾਲ ਕਰਦਾ ਹੈ, ਨਹੀਂ ਤਾਂ ਇੱਥੇ ਆਪਣੇ ਉਹ ਇਮਾਨਦਾਰੀ ਨਾਲ ਇੱਕ ਡਾਕਟਰੀ ਕਰਨ ਵਾਲਾ ਡਾਕਟਰ ਸੀ, ਉਹ ਹੱਸ ਹੱਸ ਕੇ ਕਹਿੰਦਾ ਸੀ, ਕਹਿੰਦਾ ਪਿਛਲੇ ਸਮਿਆਂ ਵਿੱਚ ਸਾਨੂੰ ਕਹਿੰਦੇ ਸੀ ਵੀ ਰੱਬ ਦੂਸਰੇ ਆ ਅਲੱਗ ਡਾਕਟਰ, ਕਹਿੰਦੇ ਅੱਜ ਅਸੀਂ ਰੱਬ ਰੂਪ ਨਹੀਂ ਦੂਸਰੇ ਦੂਸਰੇ, ਅੱਜ ਕਹਿੰਦੇ ਅਸੀਂ ਦੂਸਰੇ ਕਸਾਈ ਆ, ਸਿੱਧਾ ਹੀ ਕਹੀ ਜਾਂਦਾ ਸੀ। ਸਾਤੋਂ ਬਚੋ ਕਸਾਈਆਂ ਤੋਂ, ਕਹਿੰਦੇ ਉਹ ਕਸਾਈ ਤਾਂ ਚਲੋ ਹਾਂ ਬਈ ਕੋਈ ਰੁਪਈਏ ਕਮਾਉਣ ਵਾਸਤੇ ਉਹ ਪਸ਼ੂ ਡੰਗਰ ਨੂੰ ਮਾਰਦਾ, ਅਸੀਂ ਕਹਿੰਦੇ ਨਾ ਮਾਰਦੇ ਹਾਂ ਨਾ ਜਿਉਂਦਿਆਂ 'ਚ ਰੱਖਦੇ, ਅਤੇ ਜਮਦੂਤਾਂ ਨਾਲੋਂ ਵੀ ਅਸੀਂ ਤਾਂ ਕਹਿੰਦੇ ਮਾੜੇ ਹੈ। ਜਮਦੂਰ ਤਾਂ ਕਿਸੇ ਨੇ ਬਾਪ ਕਾਪ ਗੁਨਾਹ ਕੀਤਾ ਨਾ, ਫਿਰ ਹੀ ਉਹ ਕਹਿੰਦੇ ਤੰਗ ਕਰਦੇ ਮਾਰਦੇ, ਅਸੀਂ ਤਾਂ ਐਵੇਂ ਹੀ ਟੀਕੇ ਘਸੋਈ ਜਾਂਦੇ ਹਾਂ, ਤੰਗ ਕਰੀ ਜਾਂਦੇ, ਕਿ ਨਾਲੇ ਰੁਪਏ ਗਹਿ ਲੈਂਦੇ ਹਾਂ, ਨਾਲੇ ਕਹਿੰਦੇ ਸੂਈਆਂ ਖਪਾਉਂਦੇ, ਤੰਗ ਕਰਦੇ ਕਿਉਂ ਹਿੱਲ। ਗੱਲ ਉਹ ਨੇਕ ਨੀਅਤ ਵਾਲੇ ਡਾਕਟਰ ਸਹੀ ਹੈ, ਕਰਦੇ ਬਹੁ ਗਿਣਤੀ ਵਿੱਚ ਐਂ ਹੈ, ਬਸ ਜਿਵੇਂ ਪਸ਼ੂ ਡੰਗਰ ਗਾਂ ਦੀ ਗਾਂ ਵੇਚੀ ਜਾਂਦੇ ਨੇ ਮੰਡੀ 'ਤੇ, ਵੇਚੀ ਤੁਰੇ ਜਾਂਦੇ ਆ, ਉਹ ਤਾਂ ਲਈ ਜਾਂਦੇ। ਇੱਥੇ ਮੇਰੇ ਨਾਲ ਵੀ ਇੱਕ ਵਾਰੀ ਇਸ ਤਰ੍ਹਾਂ ਹੋ ਗਈ ਸੀ, ਉਹ ਮੈਂ ਕਿਸੇ ਨੇ ਕਹਿਤਾ ਵੀ ਜਦੋਂ 50-60 ਸਾਲ ਤੋਂ ਉਮਰ ਹੋਵੇ, ਸਰੀਰ ਉੱਪਰ ਉਮਰ ਹੋ ਜਾਵੇ, ਫਿਰ ਕਹਿੰਦੇ ਚੈੱਕ ਕਰਾ ਲੈਣਾ ਚਾਹੀਦਾ। ਅਤੇ ਮੈਨੂੰ ਉਹ ਅੱਗੇ ਲੈ ਗਿਆ, ਉਹ ਨੇਕ ਨੀਅਤ ਨਾਲ ਇਲਾਜ ਕਰਨ ਵਾਲਾ ਸੀ, ਉਹਨੇ ਸੰਸਦਾਨੀ ਢੰਗ ਤਰੀਕੇ ਨਾਲ ਸਮਝਾਇਆ ਵੀ ਇੱਥੇ ਨਹੀਂ ਤੂੰ ਕੁਛ ਐਸਾ ਕਰਨਾ ਕਰਾਉਣਾ, ਵਾਧੂ ਘੱਟੂ ਨਹੀਂ ਲੈਣੇ, ਜੋਗ ਜੇ ਲੈਣੇ। ਪਰ ਜਿਵੇਂ ਆਹ ਡਾਕਟਰ ਵੈਦ ਸੀਗਾ ਨਾ, ਇਹ ਜਿਹਾ ਸੀ ਉਹ ਜਿਹਨੂੰ ਰੱਸੇ ਪਹੁੰਚਾਉਣ ਦੀ ਆਦਤ ਪਈ ਹੈ, ਜਿਹਨੂੰ ਸਾਰਿਆਂ ਨੂੰ ਉਹਨੂੰ ਕੀ ਹੈ ਗਿਆਨੀ ਧਿਆਨੀ ਜਾਂ ਸੰਤ, ਉਹਦੇ ਲਈ ਤਾਂ ਸਭ ਇੱਕੋ ਹੈ, ਇੱਕੋ ਰਸੇ ਨਗਾਉਣਾ ਹੈ। ਉਹ ਢੰਗ ਤਰੀਕੇ ਨਾਲ ਕਿਹਾ ਵੀ ਨਹੀਂ ਕੋਈ ਕਰਨਾ, ਪਰ ਉਹਨੇ ਸਾਰਾ ਕੁਛ ਉਵੇਂ ਕਰਕਰਾ ਲਿਆ। ਅਤੇ 15 ਕੁ ਦਿਨਾਂ ਪਿੱਛੋਂ ਮੇਰੇ ਕੋਲ 750 ਰੁਪਈਆ ਲਈ ਫਿਰੇ, ਜਿਹੜਾ ਮੈਨੂੰ ਨਾਲ ਲੈ ਕੇ ਗਿਆ। ਮੈਂ ਕਿਹਾ ਇਹ ਕਹਦਾ, ਕਹਿੰਦਾ ਮਾਰਾ ਬੇੜਾ ਗਰਕ ਹੋ ਗਿਆ। ਮੈਂ ਉਹਨੂੰ ਕਿਹਾ ਵੀ ਨਹੀਂ ਐਸਾ ਕਰਨਾ, ਕਹਿੰਦੇ ਵਿੱਚੇ ਕਹਿੰਦੇ ਮੇਰਾ ਵੀ ਕਮਿਸ਼ਨ ਜਿਹਾ ਰੱਖ ਲਿਆ 750, ਮੈਂ ਹਿਸਾਬ ਲਾ ਵੀ ਇੰਨੇ ਤਾਂ ਮੇਰੇ ਬਣੇ ਰੱਖੋ ਮੇਰੇ, ਕਹਿੰਦੇ ਪਈ ਮਾਨਾ। ਫਿਰ ਕਹਿੰਦੇ ਬੋਲੇ ਜੇ ਢਿੱਲੇ ਕਰਕੇ ਮੈਨੂੰ ਦੇ ਦਿੱਤੇ, ਕਹਿੰਦੇ ਮੈਂ ਤਾਂ ਤੈਨੂੰ ਕਿਹਾ ਸੀ ਵੀ ਤੂੰ 4 ਪੈਸੇ ਆਪਣੇ ਕੋਲੋਂ ਵੀ ਛੱਡੀ, ਜਿੰਨੇ ਕੁ ਲੋੜੇ ਉਹਨੇ ਲੈਣੀ, ਤਾਂ ਗਾਂ ਹੀ ਨਿਕਲ ਗਿਆ। ਸੋ ਇਸ ਤਰ੍ਹਾਂ ਕਹਿੰਦੇ ਉਹ ਬਸ ਵੀ ਅਸੀਂ ਕਹਿੰਦੇ ਹੁਣ ਇਹ ਆ ਮਾਤ ਲੋਕ ਦੇ ਜਮਦੂਤ ਹੈ, ਉਧਰ ਹੈ ਨਾ ਧਰਮ ਰਾਜ ਦੇ ਦੂਰ, ਤਾਂ ਕਹਿੰਦੇ ਉਹ ਤਾਂ ਪਾਪੀ ਗੁਨਾਹੀ ਹੋਵੇ ਨਾ, ਫਿਰ ਕੁੱਟਦੇ ਮਾਰਦੇ ਫਿਰ ਤੰਗ ਕਰਦੇ ਹੈ। ਅਸੀਂ ਤਾਂ ਕਹਿੰਦੇ ਇੱਥੇ ਨਾਲੇ ਰੁਪਈਏ ਲੈਂਦੇ ਹਾਂ, ਨਾਲੇ ਕਹਿੰਦੇ ਤੰਗ ਕਰਦੇ ਹਾਂ, ਛੱਡਦੇ ਹਾਂ, ਅਤੇ ਜੇ ਅਸੀਂ ਵੜਨਾ ਵੀ ਸਿੱਟ ਸਕਦੇ ਹਾਂ। ਇਹੋ ਜਿਹਾ ਕਹਿੰਦੇ ਜਿਹੜਾ ਬੈਰ ਸੀ ਚਲਾ ਕੇ ਜਾ ਰਾਜੇ ਕੋਲ ਚਲੇ ਆਇਆ ਹੈ, ਨਵਜੀ ਵੇਖ ਕੇ ਤੇ ਕਹਿਤਾ ਤੁਹਾਨੂੰ ਤਾਂ ਬਹੁਤ ਕਹਿੰਦੇ ਭੈੜਾ ਰੋਗ ਲੱਗਿਆ ਹੋਇਆ।
ਜੋ ਤੁਮ ਕਹੋ ਤਾਂ ਕਰੋ ਉਪਾਈ।
ਬੈਰ ਕਹਿਣ ਲੱਗਿਆ ਜੀ ਜੇ ਤੁਸੀਂ ਕਹੋ ਤਾਂ ਰਾਜਾ ਮੈਂ ਕੋਈ ਇਸ ਰੋਗ ਦਾ ਉਪਰਾਲਾ ਹੀਲਾ ਕਰਾਂ, ਇਹਦਾ ਇਲਾਜ ਕਰਦੇ ਆ।
ਜੋ ਤਿਉ ਕਹਿਤੇ ਬਰੀ ਖਵਾਈ।
ਉਹਨੇ ਅਖੀਰੀ ਨੇ ਕਹਿਣਾ ਹੀ ਸੀ ਰਾਜੇ ਨੇ ਵੀ ਹਾਂ ਜੀ ਵੀ ਬੈਰ ਜੀ ਫਿਰ ਕਰ ਦਿਓ ਇਲਾਜ, ਕਹਿੰਦੇ ਜਿਵੇਂ ਕਿਵੇਂ ਕਹਿ ਕੇ ਉਹਨੂੰ ਇੱਕ ਗੋਲੀ ਜੀ ਮੱਲੋ ਮੱਲੀ ਖਵਾ ਦੀ ਵੀ ਠੀਕ ਹੋ ਜਾਓ।
ਰੋਗੀ ਭਇਓ ਅਰੋਗੀ ਤਨ ਸੋ,
ਹਾਂ ਹੈ ਤਾਂ ਕਹਿੰਦੇ ਸਰੀਰ ਕਰਕੇ ਅਰੋਗੀ ਸੀ, ਤੰਦਰੁਸਤੀ ਬਿਲਕੁਲ ਉਹਨੂੰ ਕੋਈ ਰੋਗ ਨਹੀਂ ਸੀ, ਪਰ ਜਦੋਂ ਗੋਲੀ ਜੀ ਮੱਲੋ ਮੱਲੀ ਖਵਾ ਸੀ ਤੇ ਰਾਜਾ ਉਹਦੇ ਹੀ ਬੜਾ ਤਕੜਾ ਰੋਗੀ ਹੋ ਗਿਆ, ਬਿਮਾਰ ਹੋ ਗਿਆ।
ਭੇਦ ਭੇਵ ਨਾ ਭਾਵਤ ਜੜ ਸੋ,
ਆਹ ਮੂਰਖ ਰਾਜੇ ਨੇ ਬੇਬੈਰ ਜਿਹੜਾ ਚੁਸ਼ ਲਾ ਕੇ ਮੈਨੂੰ ਇਹ ਰਾਣੀ ਪਿੱਛੇ ਲੱਗ ਕੇ ਮਾਇਆ ਪਿੱਛੇ ਮਰਨ ਆਇਆ ਹੈ, ਕਹਿੰਦੇ ਉਹਨੇ ਭੇਦ ਨੀ ਗੁਜਾ ਪਾਇਆ ਹੈ ਮੂਰਖ ਨੇ ਸਿਆਣਿਆ ਹੁੰਦਿਆਂ ਵੀ।
ਪਛਤ ਬਰੀ ਪੇਟ ਤੇ ਹਸ਼ੂਟਾ,
ਬੈਦ ਦੀ ਗੋਲੀ ਜੀ ਉਹਨੇ ਖਾਧੀ ਉਸੇ ਵੇਲੇ ਉਹਦਾ ਜਿਹੜਾ ਪੇਟ ਖੁੱਲ ਗਿਆ, ਯਾਨੀ ਉਹਨੂੰ ਤਕੜਾ ਜੁਲਾਬ ਲੱਗ ਗਿਆ।
ਸਾਵਨ ਜਾਨ ਪਨਾਰਾ ਸੁਫੂਟਾ,
ਜਿਵੇਂ ਸਾਉਣ ਦੇ ਮਹੀਨੇ ਖੁੱਲੇ ਮੋਹਲੇ ਧਾਰ ਬਰਸ਼ ਹੁੰਦੀ ਹੈ ਨਾ, ਫਿਰ ਉਹ ਛੱਤਾਂ ਦੇ ਜਿਹੜੇ ਪਰਨਾਲੇ ਜੇ ਲਾਏ ਹੁੰਦੇ ਉਹਨਾਂ ਨਾਲ ਪਾਣੀ ਕਹਿੰਦੇ ਖੁੱਲ ਜਾਂਦਾ, ਛੁੱਟਦਾ ਹੁੰਦਾ ਨਾ ਪਰਨਾਲਾ, ਐ ਕਹਿੰਦੇ ਪੇਟ ਖੁੱਲ ਗਿਆ, ਖੁੱਲਾ ਜਵਾਬ ਲੱਗ ਗਿਆ।
ਦੂਸਰ ਬਰੀ ਥੰਬ ਕੇ ਕਾਜ,
ਇਹ ਦੂਸਰੀ ਜਿਹੜੀ ਗੋਲੀ ਸੀ ਵੀ ਇਹ ਜਿਹੜਾ ਜੁਲਾਬ ਲੱਗਿਆ ਨਾ, ਇਹਦੇ ਨਾਲ ਹੁਣ ਪੇਟ ਸਫਾਈ ਹੋ ਗਈ ਹੈ, ਇਹ ਹੁਣ ਬਈ ਜੁਲਾਬ ਰੁਕ ਜਾਏਗਾ, ਇਹ ਦਸ ਜੇ ਬੰਦ ਹੋ ਜਾਣਗੇ। ਇਸ ਤਰ੍ਹਾਂ ਕਹਿੰਦੇ ਦੂਸਰੀ ਗੋਲੀ ਹੋਰ ਖਵਾਤੀ।
ਜੋਰਾਵਰੀ ਖਵਾਈ ਰਾਜੇ,
ਰਾਜਾ ਹੁਣ ਖਾਣਾ ਤਾਂ ਚਾਹੁੰਦਾ ਨਹੀਂ ਸੀ, ਕਹਿੰਦਾ ਨਹੀਂ ਜੀ ਇਹ ਬਿਮਾਰੀ ਖਤਰਨਾਕ ਹੈ, ਇਹ ਦਵਾਈ ਤੁਹਾਨੂੰ ਗੋਲੀ ਖਾਣੀ ਪੈਣੀ ਹੈ, ਮੱਲੋ ਮੱਲੀ ਫਿਰ ਦੂਜੀ ਗੋਲੀ ਖਵਾ।
ਤਾਤੇ ਅਧਿਕ ਪੇਟ ਛੁੱਟ ਗਏ,
ਉਹ ਜਦੋਂ ਦੂਜੀ ਗੋਲੀ ਖਵਾਈ ਆ ਉਹਦੇ ਨਾਲ ਹੋਰ ਪੇਟ ਕਹਿੰਦੇ ਜ਼ਿਆਦਾ ਖੁੱਲ ਗਿਆ, ਹੋਰ ਦਰਸ ਲੱਗ ਗਏ, ਖੂਨ ਖਾਣ ਆਉਣ ਲੱਗ ਪਿਆ ਵਿਚਾਰੇ।
ਜਾਤੇ ਬਹੁ ਬੇਹਬਲ ਨ੍ਰਿਪ ਪਏਓ,
ਇਸ ਕਰਕੇ ਰਾਜਾ ਹੁਣ ਕਹਿੰਦੇ ਬਹੁਤ ਹੀ ਵਿਆਕੁਲ ਹੋ ਗਿਆ, ਬਹੁਤ ਔਖਾ ਹੋ ਗਿਆ ਵਿਚਾਰਾ।
ਸੰਨੇ ਪਏਓ ਇਹ ਬੈਦ ਉਚਾਰਾ,
ਹੌਲੀ ਕਦੇ ਕਹਿਤਾ ਬੈਦ ਨੇ ਜੀ ਇਹ ਤਾਂ ਸੰਨ ਪਾਤ ਹੋ ਗਿਆ ਇਹਨੂੰ, ਵੀ ਇਹ ਤਾਂ ਤਰਦੋਖ ਹੋ ਗਿਆ ਇਹਨੂੰ, ਵੀ ਬਿੱਤ ਜਿਹੜੀ ਆ ਬਾਤ ਪਿੱਤ ਹੈ ਕਫ ਹੈ, ਜਦੋਂ ਇਹ ਆਪੋ ਆਪਣੀਆਂ ਜਗ੍ਹਾ ਛੱਡ ਕੇ ਨਾ ਦੂਜੇ ਦੂਜੇ ਥਾਂ 'ਤੇ ਚਲੀਆਂ ਜਾਣ, ਜਿੱਥੇ ਗਰਮੀ ਉੱਥੇ ਬਾਦੀ ਆ ਜਾਵੇ, ਬਾਤੀ ਉੱਥੇ ਗਰਮੀ ਚਲੀ ਜਾਏ ਉਸ ਥਾਂ 'ਤੇ, ਇਉਂ ਕਫ ਆਪਣਾ ਥਾਂ ਛੱਡ ਕੇ ਦੂਜੇ ਥਾਂ ਚਲੀ ਜਾਏ, ਫਿਰ ਉਹਨੂੰ ਤਿਰਦੋ ਕਹਿ ਦਿੰਦੇ ਹੈ, ਸੰਨ ਪਾਤ ਕਹਿ ਦਿੰਦੇ ਹੈ। ਉਹ ਮੇਘ ਮਨੋਰ ਦੇ ਵਿੱਚ 13 ਤਰ੍ਹਾਂ ਦਾ ਸੰਨ ਪਾਤ ਲਿਖਿਆ ਹੋਇਆ, ਕੋਈ ਜਿਹੜੇ ਸੰਨ ਪਾਤ ਹੈ ਉਹ ਸਾਧ ਵੀ ਹੈਗੇ ਹੈ, ਯਾਨੀ ਦਵਾਈ ਬੂਟੀ ਨਾਲ ਉਹ ਸੰਨ ਪਾਤ ਠੀਕ ਹੋ ਜਾਂਦੇ ਆ, ਕਈ ਅਸਾਧ ਸੰਨ ਪਾਤ ਹੈ ਉਹ ਲੱਛਣ ਉਹਦੇ ਵਿੱਚ ਲਿਖੇ ਹੋਏ ਹੈ। ਆ ਜਿਹੜੇ ਅਸਾਲ ਸੰਨ ਪਾਤ ਹੈ ਉਹਨੂੰ ਸੰਨਿਆਸੀ ਜਿਹੜੇ ਸਾਧੂ ਹੈ ਬੈਦ ਹੈ ਕੀ ਉਹ ਤਾਂ ਕਰ ਦਿੰਦੇ ਹੈ, ਬਾਕੀਆਂ ਤੋਂ ਨਹੀਂ। ਇਹ ਜਿਹੜਾ ਸੰਨ ਪਾਤ ਰੋਗ ਠੀਕ ਹੁੰਦਾ ਹੈ ਤਾਂ, ਕਿਉਂਕਿ ਜੇ ਹੁਣ ਵੈਬਾਦੀ ਨੂੰ ਨਾਸ਼ ਕਰਨ ਵਾਸਤੇ ਗਰਮੀ ਵਾਲੀ ਕਰਮ ਜੀ ਕੋਲ ਹੀ ਜਾਂਦਾ ਹੈ ਤਾਂ ਉਹ ਗਰਮੀ ਹੋਰ ਵੱਧ ਜਾਂਦੀ ਹੈ, ਜੇ ਉਹ ਠੰਡੀਆਂ ਦਿੰਦਾ ਫਿਰ ਬੈਬਾਦੀ ਵੱਧ ਜਾਂਦੀ, ਕਫ ਵੱਧ ਜਾਂਦੀ ਹੈ, ਇਸ ਕਰਕੇ ਵੀ ਉਹਦਾ ਇਲਾਜ ਫਿਰ ਬਹੁਤ ਔਖਾ ਹੈ ਸੰਨ ਦਾ। ਇਹ ਬੈਦ ਨੇ ਕਹਿਤਾ ਵੀ ਡਾਕਟਰ ਰਾਜਾ ਜੀ ਤੁਹਾਨੂੰ ਤਾਂ ਸੰਨ ਪਾਤ ਹੋ ਗਿਆ, ਇਹ ਬੜਾ ਅਸਾਧ ਰੋਗ ਆ ਉਹ ਚਿੜਿਆ।
ਇਹ ਬਿਦ ਕੀਏ ਉਪਚਾਰ ਵਿਚਾਰਾ,
ਇਸ ਤਰ੍ਹਾਂ ਦਾ ਕਹਿੰਦੇ ਵਿਚਾਰ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਵੀ ਹੁਣ ਸੰਨ ਦਾ ਆਪਾਂ ਇਹ ਇਲਾਜ ਕਰਾਂਗੇ, ਫਿਰ ਸਫਾਈ ਹੋ ਗਈ।
10 ਤੋਲੇ ਇਹ ਫੇਨ ਮੰਗਾਈ,
ਕਹਿੰਦੇ ਬਈ ਇਹ ਹੁਣ ਇਹਦਾ ਇਲਾਜ ਇਹ ਹੈ ਵੀ 10 ਤੋਲੇ ਵਧੀਆ ਫੇਮ ਲਿਆਓ, ਜਿਵੇਂ ਸੱਪ ਦੀ ਜ਼ਹਿਰ ਹੁੰਦੀ ਨਾ ਕਹਿੰਦੇ ਤਕਰੀ ਫੇਰ ਫੀਮ ਦਾ ਨਾਂ ਹੈ, ਕਹਿੰਦੇ ਕਾਲਾ ਨਾਗ ਹੁੰਦਾ ਨਾ ਜਿਹੜੀ ਫੀਮ ਕਾਲੀ ਨਾਗ ਕਰਕੇ ਹੁੰਦੀ ਹੈ, ਇਸ ਕਰਕੇ 10 ਤੋਲੇ ਕਹਿੰਦੇ ਫੀਮ ਮੰਗਾ ਲਈ ਹੈ।
ਬਹੁ ਵੇਖਵਾ ਕੇ ਸੰਗ ਮਿਲਾਈ।
ਉਹਦੇ ਫੀਮ ਦੇ ਵਿੱਚ ਬਹੁਤ ਹੀ ਕਹਿੰਦੇ ਅੱਗੇ ਜ਼ਹਿਰ ਮਿਲਾ ਤੀ ਹੈ, ਪਹਿਲਾਂ ਹੀ ਉਹ ਜ਼ਹਿਰ ਹੁੰਦੀ ਹੈ, ਹੋਰ ਜ਼ਹਿਰ ਦੂਜੀ ਖਵਾ ਤੀ ਨਾਲ।
ਧੂਰਾ ਕੀਆ ਧਵਨ ਕੇ ਅੰਗਾ,
ਉਹਦੇ ਸਾਰੇ ਸਰੀਰ ਤੇ ਫਿਰ ਉਹ ਜਿਹੜੀ ਜ਼ਹਿਰ ਜਿਹਦੇ ਵਿੱਚ ਮਿਲਾਈ ਨਾ ਫੀਮ ਤੇ, ਉਹਦਾ ਕਹਿੰਦੇ ਧੂੜਾ ਜਾ ਦੇ ਦਿੱਤਾ, ਉਹਦੇ ਤੇ ਉਹਨੂੰ ਮਲਣਾ ਸ਼ੁਰੂ ਕਰਤਾ ਸਰੀਰ ਤੇ।
ਚਾਮ ਗਯੋ ਤਾਕੋ ਤਿਹ ਸੰਗਾ,
ਜ਼ਹਿਰ ਆ ਉਹ, ਜ਼ਹਿਰ ਦੇ ਨਾਲ ਸਰੀਰ ਦਾ ਜਿਹੜਾ ਸਾਰਾ ਮਾਜ ਆ ਉਧੜੀ ਜਾਣਾ, ਉਹ ਸੜ ਮੱਚੀ ਜਾਣਾ, ਉਹ ਸੜਕ ਮੱਚ ਗਿਆ ਜਾਂ ਲੈ ਗਿਆ ਮਾਜ ਆ ਉਪਰਲਾ।
ਹਾਏ ਹਾਏ ਰਾਜਾ ਜਬ ਕਰੇ,
ਉਧਰ ਜਦੋਂ ਰਾਜਾ ਉਹ ਜਦੋਂ ਹੁਣ ਜ਼ਹਿਰ ਵਾਲੀ ਭੀਮ ਉੱਤੇ ਸਰੀਰ ਤੇ ਬੜੀ ਜਾ ਰਹੀ, ਉਹਨੇ ਹਾਏ ਹਾਏ ਤਾਂ ਕਰਨਾ ਕਰਦਾ ਵਿਚਾਰਾ।
ਤਿਮ ਤਿਮ ਬੈਦ ਇਹ ਭਾਂਤ ਉਚਰੈ,
ਜਿਵੇਂ ਤਿਵੇਂ ਜਿਹੜਾ ਬੈਦ ਆ ਨਾ ਇਸ ਤਰ੍ਹਾਂ ਉਹ ਕਹਿੰਦਾ ਹੈ ਜਿਹੜੇ ਕੋਲ ਬੈਠੇ ਆ।
ਯਾ ਕਹੋ ਅਧਿਕ ਨ ਬੋਲਣ ਦੇਹੂ,
ਆ ਜਿਹੜੀ ਦਵਾਈ ਉੱਪਰ ਮਲੀ ਹੈ ਇਹਨੇ ਹੁਣ ਤੰਗ ਤਾਂ ਕਰਨਾ, ਇਹਨੂੰ ਹੁਣ ਬਹੁਤਾ ਬੋਲਣ ਨਾ ਦਿਓ, ਹਾਏ ਹਾਏ ਨਾ ਕਰ।
ਮੂਦ ਬਦਨ ਰਾਜਾ ਕੋ ਲੇਹੂ,
ਆ ਇਸ ਕਰਕੇ ਬਹੁਤੀ ਆਵਾਜ਼ ਨਾ ਕੱਢੇ ਵੀ ਇੱਕ ਜਾਣਾ ਇਹਦੇ ਮੂੰਹ ਤੇ ਹੱਥ ਰੱਖ ਕੇ ਦਾ ਮੂੰਹ ਜਿਹਾ ਬੰਦ ਕਰ ਲਓ ਰਾਜੇ ਦਾ।
ਤਿਮ 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 ਧੂਰੋ ਇਹ ਤਨ ਮਰ ਤਿਹ ਤਨ ਮਰੈ,
ਤਿਮ ਤਿਮ ਧੂਰੋ ਤਿਹ ਤਨ ਮਰੈ, ਜਿਵੇਂ ਜਿਵੇਂ ਉਹਦਾ ਮੂੰਹ ਜਿਹਾ ਕਰਦੇ ਉਹ ਰਾਜਾ ਹਾਏ ਕਰਦਾ, ਉਵੇਂ ਉਵੇਂ ਕਹਿੰਦੇ ਉਹ ਸਰੀਰ ਤੇ ਹੋਰ ਉਹ ਕਹਿੰਦੇ ਜਿਹੜੀ ਭੀਮ ਹੈ ਨਾ ਜ਼ਹਿਰ ਵਾਲੀ ਉਹਦਾ ਧੂੜਾ ਜਿਹਾ ਮਲੀ ਜਾਂਦੇ। ਆ ਤਿਮ ਤਿਮ ਵੀ ਮੁੱਖ ਪਾਠ ਹੈ, ਜਿਮ ਜਿਮ ਵੀ ਹੈਗਾ ਹੈ, ਵੀ ਜਿਵੇਂ ਜਿਵੇਂ ਉਹ ਸਰੀਰ ਤੇ ਧੂੜਾ ਜਿਹਾ ਮਲਦੇ ਹੈ, ਹਾਂ ਉਹ ਜਾਣੀ ਉਹ ਜਿਹੜਾ ਭੀਮ ਜੀ ਦੇ ਜ਼ਹਿਰ ਮਲਾਈ ਹੈ ਨਾ ਉਹਨੂੰ ਜਿਵੇਂ ਜਿਵੇਂ ਸਰੀਰ ਤੇ ਮਲਦੇ ਉਹਦੀ ਮਾਲਿਸ਼ ਕਰਦੇ ਹਨ।
ਹਾਏ ਹਾਏ ਤਿਮ ਨ੍ਰਿਪਤ ਉਚਰੈ,
ਹਾਏ ਜਿਵੇਂ ਜਿਵੇਂ ਦੂਜਾ ਪਾਠ ਹੈ ਤਿਮ ਤਿਮ ਮੁੱਖ ਹੈ, ਉਵੇਂ ਉਵੇਂ ਤਿਵੇਂ ਤਿਵੇਂ ਉਸੇ ਉਸੇ ਤਰ੍ਹਾਂ ਰਾਜਾ ਹਾਏ ਹਾਏ ਮਰ ਗਿਆ ਬੋਲਦਾ।
ਭੇਦ ਅਭੇਦ ਨਕਿਨਹੂੰ ਚੀਨੋ,
ਜਿਹੜੇ ਰਾਜੇ ਦੇ ਕੋਲ ਬੈਠੇ ਆ ਉਹਨਾਂ ਨੇ ਕਿਸੇ ਨੇ ਵੀ ਕਹਿੰਦੇ ਗੁੱਜਾ ਭੇਦ ਨਹੀਂ ਜਾਣਿਆ ਵੀ ਇਹ ਰਾਣੀ ਦੀ ਸ਼ਰਾਰਤ ਹੈ, ਰਾਣੀ ਨੇ ਭੇਦ ਨਾਲ ਇਹ ਰਾਜੇ ਨੂੰ ਮਰਵਾਉਣਾ, ਇਹ ਕਿਸੇ ਨੂੰ ਨਹੀਂ ਜਾਣੇ ਪਤਾ ਲੱਗਿਆ।
ਇਹ ਛਲ ਪ੍ਰਾਨ ਤਵਨ ਕੋ ਲੀਨੋ,
ਐਸੇ ਛਲ ਕਪਟ ਦੇ ਨਾਲ ਕਹਿੰਦੇ ਅਖੀਰੀ ਰਾਜੇ ਦੇ ਪ੍ਰਾਣ ਲੈ ਲਏ, ਉਹਨੂੰ ਮਰਵਾ ਦਿੱਤਾ।
ਇਹ ਛਲ ਸਾਥ ਨ੍ਰਿਪਤ ਕਹਿ ਮਾਰਾ,
ਇਹ ਛਲ ਕਪਟ ਦੇ ਨਾਲ ਬੈਦਨਾ ਹੀ ਰਾਜੇ ਨੂੰ ਮਰਵਾ ਦਿੱਤਾ।
ਆਪਣੇ ਛਤਰ ਪੁੱਤਰ ਸਿਰ ਢਾਰਾ,
ਆਪਣਾ ਜਿਹੜਾ ਰਾਣੀ ਦਾ ਪੁੱਤਰ ਸੀ ਉਹਦੇ ਸਿਰ ਤੇ ਜਿਹੜਾ ਚੋਰ ਛਤਰ ਫਰਾ ਦਿੱਤਾ ਹੈ, ਰਾਜ ਭਾਗ ਉਹਨੂੰ ਦੁਆ।
ਸਭ ਸੋਵਨ ਕਹਿ ਦੇਤ ਨਿਕਾਰਿਓ,
ਜਿਹੜੀਆਂ ਆਪਣੀਆਂ ਸੌਂਕਣਾ ਸੌਂਕਣਾ ਜਿਹੀਆਂ ਰਾਣੀਆਂ ਸੀ ਸਾਰਿਆਂ ਨੂੰ ਕਹਿੰਦੇ ਮਹਿਲਾਂ ਚੋਂ ਬਾਹਰ ਕੱਢਦਾ।
ਭੇਦ ਅਭੇਦ ਨਕਿਨੂੰ ਵਿਚਾਰਿਓ,
ਗੁੱਜਾ ਭੇਦ ਕਿਸੇ ਨੇ ਕਹਿੰਦੇ ਕੋਈ ਨੀ ਕਹਿੰਦੇ ਸੋਚਿਆ ਵਿਚਾਰਿਆ, ਸਾਰੇ ਬਸ ਮੂਰਖ ਪਸ਼ੂ ਡੰਗਰੀ ਬਣੇ ਰਹਿ ਗਏ ਹਨ, ਬੇਸਮਝ ਬਣੇ ਰਹਿ ਗਏ ਹਨ, ਐਸਾ ਛਲ ਕਪਟੇ ਰਾਣੀ ਨੇ ਕੀਤਾ ਹੈ।
ਇਤ ਸ੍ਰੀ ਚਰਿਤ੍ਰ ਪਖਿਆਨੇ ਤਿਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 281 ਚਰਿਤ੍ਰ ਸਮਾਪਤ, ਮਸਤ ਸੁਭ ਮਸਤ ਅਫਜੂ।
ਆਏ ਸੇ 281 ਵਾਂ ਪ੍ਰਸੰਗ ਪੂਰਾ ਹੋਇਆ, ਅਫਜੂ ਅੱਗੇ ਹੋਰ ਚੱਲਣਾ ਹੈ ਪ੍ਰਸੰਗ।
ਚੌਪਈ ਅਮੀ ਕਰਨ ਇੱਕ ਸੁਨਾ ਨਿਰਪਾਲਾ,
ਮਹਾਰਾਜ ਕਹਿੰਦੇ ਖਾਲਸਾ ਜੀ ਇੱਕ ਅਮੀ ਕਰਨ ਨਾਮ ਦਾ ਰਾਜਾ ਸੁਣਿਆ ਜਾਂਦਾ ਹੈ।
ਅਮਰ ਕਲਾ ਜਾ ਕੇ ਗ੍ਰਹਿ ਬਾਲਾ,
ਇਹਦੇ ਘਰ ਦੇ ਜਿਹੜੀ ਪਤਨੀ ਸੀ ਉਹਦਾ ਨਾਮ ਸੀ ਅਮਰ ਕਲਾ ਕਰਕੇ,
ਗੜ ਸੇ ਰਾਜ ਕੋ ਰਾਜ ਕਮਾਵੇ,
ਆਰਾਮ ਦੇ ਕਹਿੰਦੇ ਇਲਾਕੇ ਵਿੱਚ ਸੂਬੇ ਵਿੱਚ ਸ਼ਹਿਰ ਵਿੱਚ ਇੱਕ ਗੜ ਸਰਾਜ ਸ਼ਹਿਰ ਦਾ ਨਾਂ ਹੈ, ਇਸ ਰਾਜਗੜ੍ਹ ਦੇ ਵਿੱਚ ਰਾਜ ਕਰਦਾ ਸੀ।
ਸੀ ਰਾਜੀ ਜਗ ਨਾਮ ਕਹਾਵੇ,
ਇਸ ਕਰਕੇ ਸੰਸਾਰ ਦੇ ਵਿੱਚ ਉਸ ਰਾਜੇ ਦਾ ਸੀ ਰਾਜੀ ਵੀ ਨਾਮ ਕਿਹਾ ਜਾਂਦਾ ਸੀ। ਇਹ ਤਾਂ ਭਾਵੇਂ ਉਹਦਾ ਅਮੀਕਰਨ ਨਾਂ ਸੀ, ਪਰ ਉਸ ਰਾਜਗੜ੍ਹ ਸ਼ਿਲੇ ਵਿੱਚ ਸ਼ਹਿਰ ਵਿੱਚ ਰਹਿੰਦਾ ਸੀ, ਜਿਸ ਕਰਕੇ ਦੁਨੀਆਂ ਦੇ ਲੋਕ ਜਿਹੜੇ ਉਹ ਸ਼੍ਰੀ ਜੀ ਰਾਜਾ ਕਹਿੰਦੇ ਹਨ ਸਾਨੂੰ
ਅਸੁਰ ਕਲਾ ਦੂਸਰ ਤਾਕੀ ਤ੍ਰੇਯ।
ਹਾਂ, ਦੂਸਰੀ ਉਹਦੀ ਜਿਹੜੀ ਪਤਨੀ ਸੀ ਉਸਦਾ ਨਾਂ ਸੀ ਅਸੁਰ ਕਲਾ।
ਨਿਸ ਦਿਨ ਚਹਿਤ ਨ੍ਰਿਪਤ ਜਾ ਮੈਂ ਜੀ।
ਹਾਂਜੀ,
ਨਿਸ ਦਿਨ ਰਹਿਤ ਨ੍ਰਿਪਤ ਜਾ ਮੈਂ ਜੀ।
ਹਾਰਾ ਦਿਨ ਰਾਜੇ ਦਾ ਜਿਹੜਾ ਜੀ ਇਸ ਦੇ ਵਿੱਚ ਰਹਿੰਦਾ ਸੀ।
ਅਮਰ ਕਲਾ ਜੀ ਮਾਂਜ ਰਸਾਵੇ,
ਜਿਹੜੀ ਅਮਰ ਕਲਾ ਨਾਮ ਦੀ ਪਤਨੀ ਉਹ ਆਪਣੇ ਦਿਲ ਵਿੱਚ ਨਾਰਾਜ਼ ਹੁੰਦੀ।
ਅਸੁਰ ਕਲਹਿ ਪੀ ਰੋਜ਼ ਬੁਲਾਵੇ,
ਜਿਹੜੀ ਅਸੁਰ ਕਲਾ ਇਹ ਆਪਣੇ ਮਾਲਕ ਨੂੰ ਪਹਿਲਾਂ ਵੀ ਸਦ ਬੁਲਾ ਲੈਂਦੀ।
ਏਕ ਬਨਿਕ ਕੋ ਲੀਓ ਬੁਲਾਈ,
ਉਧਰ ਜਿਹੜੀ ਅਮਰ ਕਲਾ ਉਸਨੇ ਕਹਿੰਦੇ ਇਸ ਤਰ੍ਹਾਂ ਇੱਕ ਕਿਸੇ ਬਾਣੀਏ ਨੂੰ ਸਦ ਬੁਲਾ ਲਿਆ।
ਮਦਨ ਕ੍ਰੀੜ ਤੇ ਸਾਥ ਕਮਾਈ,
ਨਾਲ ਕਹਿੰਦੇ ਇਸ ਤਰ੍ਹਾਂ ਪਸ਼ੂ ਕਿਰਿਆ ਕੀਤੀ ਕੱਟਾ ਛਾਣੇ।
ਆਨੰਦ ਕੁਵਰ ਤੇ ਨਰਕੋ ਨਾਮਾ,
ਆਹ ਜਿਹੜਾ ਬਾਣੀਆ ਸੀ ਉਸ ਪੁਰਸ਼ ਦਾ ਨਾਮ ਆਨੰਦ ਕੁਮਾਰ ਸੀ।
ਜਾ ਕੋ ਭਜਾ ਨ੍ਰਿਪਤ ਕੀ ਬਾਮਾ,
ਕਹਿੰਦੇ ਰਾਜੀ ਦੇ ਰਾਣੇ ਨੇ ਕਹਿੰਦੇ ਇਸ ਤਰ੍ਹਾਂ ਸੰਬੰਧ ਕਰਿਆ ਕਰਾਇਆ ਸੀ।
ਅਸੁਰ ਕਲਾ ਕੋ ਨਿਜ ਕਰ ਕਾਇਓ,
ਆਓ ਅਮਰ ਕਲਾ ਨੇ ਇਸ ਤਰ੍ਹਾਂ ਕਰੇ ਜਿਹੜੀ ਅਸੁਰ ਕਲਾ ਰਾਣੀ ਸੀ ਨੂੰ ਆਪਣੇ ਹੱਥਾਂ ਨਾਲ ਮਾਰ ਮੁਕਾਇਆ ਹੈ।
ਮਰੀ ਨਾਰ ਤਬ ਪਤ ਹੈ ਸੁਣਾਇਓ,
ਜਦੋਂ ਇਸ ਤਰ੍ਹਾਂ ਕਹਿੰਦੇ ਅਸੁਰ ਕਲਾ ਮਰ ਗਈ ਹੈ ਫਿਰ ਪਤੀ ਨੇ ਸੁਣਾ ਦਿੱਤਾ, ਮਾਲਕ ਨੂੰ ਅਮੀਕਰ ਨੂੰ ਦੱਸ ਦਿੱਤਾ ਹੈ।
ਤਰ ਤਖਤਾ ਕੇ ਮ੍ਰਿਤ ਹੈ ਧਰਾ,
ਇਸ ਤਰ੍ਹਾਂ ਕਹਿੰਦੇ ਜਿਹੜੀ ਸੌਂਕਣ ਰਾਣੀ ਉਹਨੂੰ ਇੱਕ ਜਿਹੜਾ ਤਖਤਾ ਫੱਟਾ ਜਾ ਜਾਣੀ ਅਰਥੀ ਜੀ ਹੈ ਉਹਦੇ ਹੇਠਾਂ ਆਪਣੇ ਆਨੰਦ ਕੁਮਾਰ ਨੂੰ ਰੱਖਿਆ ਹੇਠਾਂ ਬੰਤਾਰ ਸੀ ਦੇ
ਤਾਪਰ ਵੱਡੋ ਅਡੰਬਰ ਕਰਾ,
ਜਿਹਦੇ ਆਪਣਾ ਹੁਣ ਰਾਣੀ ਦਾ ਸਰੀਰ ਰੱਖਣਾ ਹੈ ਨਾ, ਉਹਦੇ ਉੱਪਰ ਬੜਾ ਅਡੰਬਰ ਜਾ ਕੀਤਾ, ਬੜੀ ਸਜਾਵਟ ਜੀ ਕੀਤੀ ਹੈ।
ਤਰ ਤਖਤਾ ਕੇ ਮਿੱਤਰ ਦੁਰਾਇਓ,
ਆਹ ਜਿਹੜਾ ਕਹਿੰਦੇ ਉਹ ਰਾਜ ਆਨੰਦ ਕੁਮਾਰ ਸੀ ਨਾ ਉਹਨੂੰ ਤਖਤੇ ਦੇ ਹੇਠ ਲੁਕਾ ਦਿੱਤਾ ਸੀ, ਹੇਠਾਂ ਲੁਕਾਇਆ।
ਤਾ ਪਰ ਸਬਤ ਲੋਥ ਕਹਿ ਪਾਇਓ,
ਆਓ ਤਖਤੇ ਦੇ ਉੱਪਰ ਵਰਤੀ ਉੱਪਰ ਸੌਂਕਣ ਦੀ ਲੋਥ ਨੂੰ ਪਾਇਆ, ਜਾਣੀ ਆਪਣੀ ਦੂਜੀ ਨਾਲ ਦੀ ਜਿਹੜੀ ਰਾਣੀ ਉਹਨੂੰ ਲੋਥ ਉਹਦੇ ਤੇ ਪਾਇਆ ਹੋਇਆ।
ਭੇਦ ਅਭੇਦ ਨ ਕਿਨੂੰ ਵਿਚਾਰਾ,
ਹਾਂ ਕਿਸੇ ਨੇ ਗੁੱਝਾ ਭੇਦ ਬਿਲਕੁਲ ਨੀ ਕਹਿੰਦੇ ਸੋਚਿਆ ਵਿਚਾਰਿਆ ਵੀ ਇਹ ਕੀ ਹੋ ਰਿਹਾ।
ਇਹ ਛਲ ਆਪਣੋ ਯਾਰ ਨਿਕਾਰਾ,
ਇਹ ਢੰਗ ਦੇ ਨਾਲ ਆਪਣਾ ਜਿਹੜਾ ਅਨੰਦ ਕੁਮਾਰ ਸੀ ਨਾ ਉਹਨੂੰ ਬਾਹਰ ਕੱਢ ਦਿੱਤਾ।
ਦੋਹਰਾ ਸਬਤ ਸੰਘਾਰੀ ਪਤ ਛਲਾ,
ਪਹਿਲਾਂ ਵੇਖੋ ਆਪਣੀ ਸੌਂਕਣ ਮਰਵਾ ਦਿੱਤੀ ਹੈ, ਫਿਰ ਆਪਣੇ ਮਾਲਕ ਨਾਲ ਛਲ ਕਾਊਟ ਕਰ ਲਿਆ।
ਮਿੱਤਰ ਲੀਓ ਉਬਾਰ,
ਆਹ ਜਿਹੜਾ ਅਨੰਦ ਕੁਮਾਰ ਹੈ ਉਹਨੂੰ ਕਹਿੰਦੇ ਬਚਾ ਲਿਆ।
ਭੇਦ ਕਿਸੂ ਪਾਇਓ ਨਹੀਂ,
ਕਿਸੇ ਨੇ ਕਹਿੰਦੇ ਰਾਣੀ ਦਾ ਗੁੱਜਾ ਭੇਦ ਨੀ ਪਾਇਆ ਛਲ ਕਪਟ ਦਾ।
ਧੰਨ ਧੰਨ ਅਮਰ ਕੁਮਾਰ,
ਕਹਿੰਦੇ ਧੰਨ ਹੈ ਅਮਰ ਕੁਮਾਰ, ਧੰਨ ਹੈ ਬਾਬੇ, ਇਹਦੀ ਧੰਨਕਾਰੀ ਬਹੁਤ ਹੀ ਬਿਮਾੜੀ ਹੈ।
ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 282 ਚਰਿੱਤਰ ਸਮਾਪਤ। ਮਸਤ ਸੁਭ ਮਸਤ ਅਫਜੂ।
ਹਾਂ, ਇੱਥੇ ਪ੍ਰਸੰਗ ਪੂਰਾ ਹੋਇਆ, ਅਗਲਾ ਚੱਲ ਰਿਹਾ ਹੈ।
ਚੌਪਈ ਸ਼ਹਿਰ ਪਲਾਊ ਏਕ ਨਿਰਪਾਰਾ,
ਇੱਕ ਪਲਾਊਗੜ੍ਹ ਸ਼ਹਿਰ ਹੈ ਇੱਧਰ ਆਪਣੇ ਛੋਟੇ ਨਾਰਪੁਰ ਦੇ ਇਲਾਕੇ ਵਿੱਚ, ਪਹਾੜਾਂ ਦੇ ਵਿੱਚ ਘਿਰਿਆ ਹੋਇਆ ਇੱਕ ਸ਼ਹਿਰ ਹੈ ਵਿਚਾਲੇ, ਉਹਨੂੰ ਪਲਾਊਗੜ੍ਹ ਕਹਿੰਦੇ, ਜਿੱਥੇ ਕਈ ਲੋਕ ਜਾ ਕੇ ਆਪਣੀ ਪਨਾਹ ਲੈ ਲੈਂਦੇ ਹੈ ਆਪਣਾ ਬਚਾਅ ਬਚੂ ਕਰਨ ਵਾਸਤੇ। ਕਹਿੰਦੇ ਕਿਸ ਤਰ੍ਹਾਂ ਇਹ ਪਲਾਊਗੜ੍ਹ ਸ਼ਹਿਰ ਸੀ, ਉੱਥੋਂ ਦਾ ਇੱਕ ਰਾਜਾ ਹੈ ਸੀ,
ਜਿਹ ਧਨ ਭਰੇ ਸਕਲ ਭੰਡਾਰਾ,
ਜਿਹਦੇ ਖਜ਼ਾਨੇ ਧੰਦੇ ਨਾਲ ਚੰਗੀ ਤਰ੍ਹਾਂ ਭਰੇ ਹੋਏ ਸਨ।
ਕਿੰਨਰ ਮਤੀ ਤੇ ਰਾਜ ਦੁਲਾਰੀ,
ਕਿੰਨਰ ਮਤੀ ਨਾਮ ਦੀ ਉਹਦੇ ਰਾਜੇ ਦੀ ਲੜਕੀ ਸੀ।
ਚਾਨਕ ਚੰਦਰ ਲਈ ਉਜਿਆਰੀ,
ਚੰਦਰਮਾ ਦੀ ਚਾਨਣੀ ਨੇ ਕਹਿੰਦੇ ਇਸ ਤਰ੍ਹਾਂ ਜਨਮ ਲਿਆ ਹੋਇਆ।
ਬਿਕਰਮ ਸਿੰਘ ਸੁੱਤ ਇੱਕ ਤਹਿ,
ਹਾਂ ਇੱਕ ਉਹਦਾ ਪੁੱਤਰ ਸੀ ਬਿਕਰਮ ਸਿੰਘ ਕਰਕੇ ਸ਼ਾਹੂਕਾਰ ਦਾ
ਜਾਸਮ ਸੁੰਦਰ ਦੁਤੀਯ ਨਾ ਮਹਿ ਮਹਿ
ਕਹਿੰਦੇ ਉਹ ਜਿਹਦੇ ਸਮਾਨ ਇਹ ਧਰਤੀ ਦੇ ਉੱਪਰ ਹੋਰ ਕੋਈ ਐਸਾ ਦੂਜਾ ਹੈ ਨਹੀਂ ਸੀ
ਅਪਰਮਾਨ ਤੇ ਪ੍ਰਭਾ ਬਿਰਾਜੈ
ਆਓ ਕਹਿੰਦੇ ਸ਼ਾਹੂਕਾਰ ਦੇ ਪੁੱਤਰ ਦੀ ਬੇਅੰਤੀ ਸੋਭਾ ਕਰੀ ਬੇਹਸਾਬੀ ਸੋਭਦੀ ਸੀ
ਸੁਰ ਨਾਰ ਅਸੁਰ ਨਿਰਖ ਮਨ ਲਾਜੈ
ਤੇ ਮਨੁੱਖ ਦੇਨ ਦੇਖ ਦੇਖ ਕੇ ਮਨ ਵੀ ਸ਼ਰਮਿੰਦਤ ਹੁੰਦੇ
ਕਿੰਨਰ ਮਤੀ ਵਾਸੋ ਤੇਹ ਕੀਓ
ਆ ਜਿਹੜੀ ਕਿੰਨਰ ਮਤੀ ਹੈ ਰਾਜਦਾਰੀ ਸਨੇਹ ਨਾਲ ਕਰ ਲਿਆ
ਤਾਹੇ ਬੋਲ ਗ੍ਰਹਿ ਆਪਣੇ ਲਿਓ
ਆ ਇਸ ਤਰ੍ਹਾਂ ਕੋਈ ਭੇਟ ਕੇ ਆਪਣੇ ਘਰ ਵਿੱਚ ਸਤ ਬੁਲਾ ਲਿਆ
ਕਾਮ ਭੋਗ ਤਾਸੋ ਦ੍ਰਿੜ ਕੀਆ
ਉਹਦੇ ਨਾਲ ਚੰਗੀ ਤਰ੍ਹਾਂ ਇਹ ਸਰੀਰ ਕਸਵੰਦ ਕੀਤਾ ਕਰਿਆ
ਚਿਤ ਕੋ ਸ਼ੋਕ ਦੂਰ ਕਰ ਦਿਆ
ਆਪਣਾ ਅੰਦਰਲਾ ਸ਼ੋਕ ਦੂਰ ਕਰ ਦਿੱਤਾ
ਰਾਣੀ ਭੋਗ ਮਿੱਤਰ ਕੋ ਰਸ ਕਹਿ
ਇਸ ਤਰ੍ਹਾਂ ਰਾਣੀ ਕਹਿੰਦੇ ਕੁੱਠਾ ਛਣ ਕੇ ਉਧਰ ਹੀ
ਇਹ ਬਿਦ ਬਚਨ ਬਖਾਨਿਓ ਹੱਸ
ਕੇ ਬਚਨ ਕਿਹਾ ਹੈ
ਤੁਮ ਹਮ ਕਹਿ ਲੈ ਸੰਗ ਸਿਧਾ ਵਹੋ
ਤੂੰ ਮੈਨੂੰ ਨਾਲ ਲੈ ਕੇ ਕਿਸੇ ਪਾਸੇ ਚਲਾ ਜਾ
ਪੀਏ ਚਰਿੱਤਰ ਕੱਛ ਐਸ ਬਣਾਵੋ
ਇਸ ਤਰ੍ਹਾਂ ਕਹਿੰਦੇ ਮਾਲਕ ਨੂੰ ਮੈਂ ਆਪਣਾ ਐਸਾ ਇਸ ਤਰ੍ਹਾਂ ਦਾ ਕੋਈ ਸ਼ਲਕਟ ਬਣਾਵਾਂਗੀ
ਮਿੱਤਰ ਕਹਿਓ ਮੈਂ ਕਹੋ ਸੁਕਰਿਆਹੋ
ਜੋ ਮੈਂ ਕਹਾਂਗੀ ਹੋਵੇ ਤੁਸੀਂ ਕਰਨਾ
ਭੇਦ ਪੁਰਖ ਦੂਸਰ ਨਾ ਉਚਾਰਿਆਹੋ
ਜਿਹੜਾ ਭੇਦ ਦੀ ਗੱਲ ਉਹ ਬਿਲਕੁਲ ਨਹੀਂ ਚਾਲਣੀ
ਰੁਦਰ ਭਵਨ ਪੂਜਨ ਤੁਮ ਜੈ ਹੋ
ਨੂੰ ਤੁਸੀਂ ਕਹਿੰਦੇ ਇਸ ਤਰ੍ਹਾਂ ਜਿੱਥੇ ਸ਼ਿਵ ਜੀ ਦਾ ਮੰਦਿਰ ਉੱਥੇ ਪੂਜਾ ਕਰਨ ਚਲੇ ਜਾਓ ਪੂਜਾ ਕਰਨ ਲਈ ਮੈਂ ਵੀ ਆ ਜਾ
ਤਬ ਹੀ ਹਿਤੂ ਹਿਤੂ ਕਹਿ ਪੈ
ਉੱਥੇ ਜਾ ਕੇ ਹਿਤੂ ਹਿਤੂ ਤੁਸੀਂ ਕਹਿਣਾ ਪਾਉਣਾ ਹੈ ਹਿਤੂ ਕਿੱਥੇ ਹੈ ਹਿਤੂ ਕਿੱਥੇ ਐਸੇ ਬੋਲਣਾ ਹੈ
ਪਤ ਤਨ ਭਾਖ ਦੇਹ ਰੇ ਗਈ
ਉਧਰ ਆਪਣੇ ਮਾਲਕ ਦੇ ਸਾਥ ਕਹਿ ਕੇ ਆਪ ਵੀ ਸ਼ਿਵ ਦੁਆਲੇ ਚਲੀ
ਤਹਿ ਤੇ ਜਾਤ ਮਿੱਤਰ ਸੰਗ ਪਈ
ਉੱਥੋਂ ਨਿਕਲ ਕੇ ਉਹਦੇ ਨਾਲ ਚਲੀ ਚਲੀ ਗਈ
ਕਿਨਹੂੰ ਪੁਰਖ ਭੇਦ ਨਹਿ ਜਾਣਾ
ਇਹਨੇ ਵੀ ਕਹਿੰਦੇ ਭੇਦ ਨਹੀਂ ਸਮਝਿਆ ਜਾਣਿਆ
ਅਸ ਰਾਜਾ ਤਨ ਬਚਨ ਬਖਾਨਾ
ਜਿਹੜੇ ਲੋਕ ਗਏ ਹਨ ਇਹਦੇ ਨਾਲ ਉਹਨਾਂ ਨੇ ਰਾਜੇ ਦੇ ਸਾਥ ਆ ਕਿਉਂ ਬਚਨ ਕਹਿ ਦਿੱਤਾ
ਰਾਣੀ ਰੁਦਰ ਭਵਨ ਜਬ ਗਈ
ਇਹ ਰਾਜਾ ਜੀ ਜਦੋਂ ਰਾਣੀ ਤੁਹਾਡੀ ਸ਼ਿਵ ਜੀ ਦੇ ਮੰਦਿਰ ਵਿੱਚ ਚਲੀ ਗਈ ਅੰਦਰ
ਸ਼ਿਵਜੂ ਵਿਖੈ ਲੀਨ ਸੋ ਪਈ
ਸੀ ਕਹਿੰਦੇ ਬਸ ਪੂਜਾ ਵਿੱਚ ਲੱਗੀ ਸ਼ਿਵ ਜੀ ਦੇ ਵਿੱਚ ਲੀਨ ਹੀ ਹੋ ਗਈ ਸ਼ਿਵ ਰੂਪ ਹੋ ਗਈ ਸਮਾ ਗਈ
ਤਿੰਨ ਸਾਜਜ ਮੁਕਤ ਕਹਿ ਪਾਇਓ
ਹਾਂ ਰਾਜਾ ਉਸਨੇ ਤਾਂ ਜਿਹੜੀ ਸਾਜਜ ਮੁਕਤੀ ਉਹਨੂੰ ਪਾ ਲਿਆ ਹੈ ਜਾਣੀ ਉਹ ਇੱਕ ਵੀ ਇੱਕ ਤਾਂ ਭੇਦ ਮੁਕਤੀ ਹੁੰਦੀ ਹੈ ਵੀ ਜਿਹਨੂੰ ਕੇਵਲ ਮੁਕਤੀ ਜਾਂ ਜਲ ਮੈਂ ਜਲਾਏ ਕਟਾਨਾ ਤਿਉਂ ਜੋਤੀ ਸੰਜੋਰ ਸਮਾਨਾ ਇੱਕ ਹੁੰਦੀ ਸਾਜਜ ਮੁਕਤੀ ਵੀ ਇਹ ਆ ਜਾਣੀ ਉਹ ਉਪਾਸ਼ਨਾ ਕਰਨ ਵਾਲਾ ਵੱਖਰਾ ਰਹਿੰਦਾ ਹੈ ਜਿਹੜੀ ਉਪਾਸ਼ਨਾ ਕਰ ਰਹੇ ਉਹ ਵੱਖਰਾ ਹੁੰਦਾ ਹੈ ਉਹਨੂੰ ਸਾਜਜ ਮੁਕਤੀ ਕਹਿੰਦੇ ਆ ਜਿਹੜੀ ਭੇਦ ਬਣਿਆ ਰਹਿੰਦਾ ਹੈ ਇੱਕ ਹੁੰਦੀ ਹੈ ਸਰੂਪ ਮੁਕਤੀ ਵੀ ਹੋਏ ਜਾਂ ਸਰੂਪ ਪ੍ਰਾਪਤ ਹੋ ਜਾਣਾ ਇੱਕ ਸਾਲ ਲੋਕ ਉਸਦੇ ਲੋਕ ਵਿੱਚ ਚਲੇ ਜਾਣਾ ਜਿਵੇਂ ਕੋਈ ਵਿਕੁੰਠ ਵਿੱਚ ਚਲਿਆ ਜਾਏ ਤੇ ਉਹ ਜਿੱਥੇ ਮਰਜ਼ੀ ਫਿਰੇ ਤੇ ਉਹ ਕਹਿੰਦਾ ਹੀ ਹੈ ਕਿੱਥੇ ਰਹਿੰਦਾ ਸੀ ਵਿਕੁੰਠ ਵਾਸੀ ਜੀ ਫਿਰਦਾ ਕਈ ਆ ਨਾ ਵੀ ਚੰਡੀਗੜ੍ਹ ਰਹਿਣ ਪਾਵਾਂ ਨੰਗ ਬਲਾਂਗੀ ਆ ਕਿੱਥੇ ਰਹਿੰਦੇ ਚੰਡੀਗੜ੍ਹ ਜਾਣੀ ਸਹੂਲਤਾਂ ਕੋਈ ਨਹੀਂ ਉਹ ਲੋਕ ਵਿੱਚ ਚਲੇ ਜਾਣਾ ਇਹਨੂੰ ਸਾਲੋਕ ਮੁਕਤੀ ਕਹਿੰਦੇ ਇੱਕ ਵਿਸ਼ਨੂੰ ਵਰਗਾ ਸਰੂਪ ਪ੍ਰਾਪਤ ਹੋ ਜਾਣਾ ਉਹ ਸਰੂਪ ਮੁਕਤੀ ਹੈ ਲਕਸ਼ਮੀ ਤੋਂ ਬਗੈਰ ਹੋਰ ਜਿਹੜੀਆਂ ਘੱਟ ਸਰਵਗਤਾਈ ਸਾਲਕ ਘੱਟ ਗੁਣ ਉਹ ਨਾ ਹਾਣੇ ਸਿਰਫ ਇਕੱਲਾ ਉਹਦਾ ਸਰੂਪ ਮਿਲ ਜਾਣਾ ਇਹਨੂੰ ਸਰੂਪ ਮੁਕਤੀ ਸਾਰੀ ਮੁਕਤੀ ਹੈ ਵੀ ਉਹਦੀ ਉਪਾਸ਼ਨਾ ਕਰਕੇ ਉਹਦੇ ਵਰਗਾ ਬਣ ਜਾਣਾ ਪਰ ਉਹ ਤੋਂ ਵੱਖਰਾ ਰਹਿਣਾ ਭੇਦ ਬਣਿਆ ਰਹਿਣਾ ਇਹਨੂੰ ਸਹਿਜ ਮੁਕਤੀ ਕਹਿੰਦੇ ਉਹ ਤਾਂ ਸਹਿਜ ਮੁਕਤੀ ਪ੍ਰਾਪਤ ਕਰ ਗਈ ਹੈ
ਜਨਮ ਮਰਨ ਕੋ ਤਾਪ ਮਿਟਾਇਓ
ਤਾਂ ਜਨਮ ਮਰਨ ਦਾ ਪੱਕਾ ਹੀ ਦੁੱਖ ਮਿਟਾਤਾ ਹੈ
ਨਿਰਿਪ ਸੋ ਨਰੁਦਰ ਭਗਤ ਅਨਰਾਗਾ
ਰਾਜਾ ਇਸ ਤਰ੍ਹਾਂ ਲੋਕਾਂ ਤੋਂ ਸੁਣ ਕੇ ਕਹਿੰਦੇ ਉਹ ਤਾਂ ਰੁਦਰ ਦੀ ਸ਼ਿਵ ਜੀ ਦੀ ਭਗਤੀ ਦਾ ਪ੍ਰੇਮੀ ਹੋ ਗਿਆ ਸ਼ਿਵ ਜੀ ਦੀ ਭਗਤੀ ਲੱਗ ਗਿਆ ਪ੍ਰੇਮ ਕਰਨ
ਧਨ ਧਨ ਤ੍ਰੀ ਹੈ ਬਖਾਨਨ ਲਾਗਾ
ਆਪਣੀ ਪਤਨੀ ਨੂੰ ਵੀ ਇਹ ਧਨ ਹੈ ਧਨ ਹੈ ਉਹ ਕਹਿਣ ਲੱਗਿਆ
ਦੁਹ ਕਰ ਕਰਮ ਕੀਆ ਜਿਨ ਦਾਰਾ
ਮੇਰੀ ਪਤਨੀ ਮੇਰੇ ਬੜਾ ਕਠਿਨ ਕਰਮ ਕੀਤਾ
ਪਲ ਪਲ ਪ੍ਰਤ ਤਾ ਕੇ ਬਲਿਹਾਰਾ
ਐਸੀ ਪਤਨੀ ਦੇ ਤਾਈ ਤਾਂ ਥੋੜੇ ਥੋੜੇ ਸਮੇਂ ਸਦਕੇ ਹੀ ਜਾਈਏ
ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 283 ਚਰਿੱਤਰ ਸਮਾਪਤ ਮਸਤ ਸ਼ੁਭ ਮਸਤ ਅਫਜੂ
283 ਪ੍ਰਸੰਗ ਇੱਥੇ ਪੂਰਾ ਹੋਇਆ ਅਫਜੂ ਅੱਗੇ ਹੋਰ ਚੱਲ ਰਿਹਾ ਹੈ
ਚੌਪਈ ਦੱਛਣ ਸੈਨ ਦੱਛਣੀ ਰਾਜਾ
ਹਾਂ ਇੱਕ ਦੱਛਣ ਦੀ ਤਰਫ ਦਾ ਦੱਛਣ ਸੈਨ ਕਰਕੇ ਰਾਜਾ ਹੈ ਸੀ
ਦੱਛਣ ਦੇ ਰਾਨੀ ਸਿਰ ਤਾਜ
ਘਰ ਦੇ ਵਿੱਚ ਦੱਸਣ ਦੇ ਹੀ ਸਰਤਾਜ ਜਾਣੀ ਪਟਰਾਣੀ ਰਾਣੀ ਸੀ
ਜਾ ਸਮ ਔਰ ਨ ਦੂਜੀ ਰਾਣੀ
ਜੇ ਦੱਸਣ ਦੇਈ ਦੇ ਸਮਾਨ ਬਰਾਬਰ ਹੋਰ ਦੂਜੀ ਕੋਈ ਰਾਣੀ ਰਾਜੇ ਦੀ ਹੈ ਨਹੀਂ
ਦੱਛਣ ਵਤੀ ਬਸਤ ਰਾਜਧਾਨੀ
ਦੱਖਣ ਦੀ ਤਰਫ ਹੀ ਰਾਜਧਾਨੀ ਇਹਦੇ ਚ ਵਸਦੇ
ਦੱਛਣੀ ਰਾਏ ਏਕ ਤਹਿ ਚਾਕਰ
ਜੇ ਕਹਿੰਦੇ ਇੱਕ ਨੌਕਰ ਸੀ ਜਿਸਦਾ ਨਾਂ ਸੀ ਦੱਛਣੀ ਰਾਏ
ਰੂਪ ਮਾਨ ਜਨ ਦੁਤੀ ਦਿਵਾਕਰ
ਸੁੰਦਰ ਸੂ ਵਾਲਾ ਸੀ ਜਾਣੀ ਦੂਸਰੇ ਹੀ ਸੂਰਜ ਹੈ ਸੀ
ਤਾਂ ਕੀ ਜਾਤ ਪ੍ਰਭਾ ਨਹਿ ਕਹੀ
ਆਹ ਜਿਹੜਾ ਕਹਿੰਦੇ ਦੱਛਣੀ ਰਾਏ ਉਹਦੀ ਸ਼ੋਭਾ ਕੀ ਨਹੀਂ ਜਾ ਸਕਦੀ
ਜਾਨਕ ਫੂਲ ਚੰਬੇਲੀ ਰਹੀ
ਜਿਵੇਂ ਚੰਬੇਲੀ ਦਾ ਫੁੱਲ ਖਿੜ ਰਿਹਾ ਹੋਵੇ
ਰੂਪ ਤਵਨ ਕੋ ਦਿਪਤ ਅਪਾਰਾ
ਰਾਏ ਦਸ਼ਨੀ ਦਾ ਦਸ਼ਨੀ ਰਾਏ ਦਾ ਜਿਹੜਾ ਸਰੂਪ ਪ੍ਰਭਾਰੀ ਪ੍ਰਕਾਸ਼ ਦਾ ਸੀ
ਤੇ ਆਗੇ ਕਿਆ ਸੂਰ ਵਿਚਾਰਾ
ਅੱਗੇ ਜਿਹੜਾ ਸੂਰਜ ਭਗਵਾਨ ਵਿਚਾਰਾ ਕੀ ਹੈ ਬਈ
ਸੋਭਾ ਕਹੀ ਨ ਹਮ ਤੇ ਜਾਈ
ਵਜ਼ੀਰ ਕਹਿੰਦਾ ਚਿੱਤਰ ਸਿੰਘ ਰਾਜੇ ਨੂੰ ਦੱਛਣੀ ਰਾਏ ਦੀ ਸੋਭਾ ਮੈਥੋਂ ਕਹੀ ਨਹੀਂ ਜਾਂਦੀ
ਸਕਲ ਤਿਰਿਆ ਲੱਖ ਰਹਿਤ ਬਿਕਾਈ
ਸਾਰੀਆਂ ਕੀਮਤਾਂ ਵੇਖ ਕਦੇ ਬਿਕ ਰਹਿੰਦੀਆਂ
ਰਾਨੀ ਦਰਸ ਤਵਨ ਕੋ ਪਾਇਓ
ਜਿਹੜਾ ਦੱਛਣੀ ਰਾਏ ਉਹਦਾ ਦਰਸ਼ਨ ਰਾਣੀ ਨੇ ਪਾ ਲਿਓ
ਪਠੈ ਸਹਿਚਰੀ ਧਾਮ ਬੁਲਾਇਓ
ਗੋਲੀ ਭੇਜ ਕੇ ਉਹਨੂੰ ਮਹਿਲਾ ਵਿੱਚ ਸਦ ਬੁਲਾ ਲਿਆ
ਕਾਮ ਕੇਲ ਤਾਸੋ ਹਸ ਮਾਨੀ
ਪ੍ਰਸੰਨਤਾ ਸਹਿਤ ਹੋ ਕੇ ਇਸ ਨਾਲ ਸੰਬੰਧ ਕੀਤਾ ਕਤਰੇ
ਰਮਤ ਰਮਤ ਸਭ ਨਿਸ਼ਾ ਬਿਹਾਨੀ
ਇਸੇ ਪਾਸੇ ਜੁੜਿਆ ਹੋਇਆ ਸਾਰੀ ਰਜਨੀ ਬਤੀਤ ਹੋ ਗਈ
ਜੈਸੋ ਹੋ ਤੋ ਨ੍ਰਿਪਤ ਕੋ ਰੂਪਾ
ਇਸ ਤਰ੍ਹਾਂ ਆਪਣੇ ਮਾਲਕ ਰਾਜੇ ਦਾ ਸਰੂਪ ਹੈ ਸੀ
ਤੈਸੋ ਹੀ ਤਾਕੋ ਹੋ ਤੋ ਸਰੂਪਾ
ਨੌਕਰ ਜਿਹਾ ਸੀ ਕਹਿੰਦੇ ਉਹਦਾ ਵੀ ਸਰੂਪ ਇਹੋ ਜਿਹੇ ਰਾਜੇ ਵਰਗਾ ਹੀ ਸੀ
ਜਾਸੋ ਅਟਕ ਕੁਵਰ ਕੀ ਭਈ
ਉੱਪਰ ਰਾਣੀ ਦੀ ਕਹਿੰਦੇ ਬੜੀ ਬ੍ਰਿਤੀ ਹੋ ਗਈ
ਨਿਰਪ ਕੀ ਬਾਤ ਬਿਸਰ ਕਰ ਗਈ
ਰਾਜਾ ਮੇਰਾ ਮਾਲਕ ਉਹਦੀ ਤਾਂ ਗੱਲ ਬਾਤ ਹੀ ਭੁੱਲ ਗਈ ਹੈ
ਤਾਸੋ ਹਿਤ ਰਾਣੀ ਕੋ ਭਇਓ
ਨੌਕਰ ਦੇ ਨਾਲ ਹੀ ਦਸ਼ਨੀ ਰਾਏ ਨਾਲ ਹਿਤ ਜਾ ਹੋ ਗਿਆ
ਰਾਜਾ ਸਾਥ ਹੇਤ ਤਜ ਦਿਓ
ਆਪਣੇ ਰਾਜੇ ਦੇ ਨਾਲ ਜਿਹੜਾ ਹੈ ਤੁਸੀਂ ਸਭ ਛੱਡ ਛਡਾ ਦਿੱਤਾ
ਮਦਰਾ ਅਧਿਕ ਨ੍ਰਿਪਤ ਕਹਿ ਪਿਆਇਓ
ਕਹਿੰਦੇ ਨੇ ਛਲਕਾਉਟ ਕੀਤਾ ਵੀ ਇਹਨੂੰ ਮਰਵਾਈ ਦੀਏ ਕਹਿੰਦੇ ਰਾਜੇ ਨੂੰ ਬਹੁਤ ਸ਼ਰਾਬ ਪਿਆ ਸੀ ਰਾਣੀ ਨੇ
ਰਾਜ ਸਿੰਘਾਸਨ ਜਾਰ ਬਿਠਾਇਓ
ਕਹਿੰਦੇ ਬੇਹੋਸ਼ ਕਰਕੇ ਜਿਹੜਾ ਆਪਣਾ ਉਹ ਨੌਕਰ ਜਿਹਾ ਹੈ ਨਾ ਦਸ਼ਨੀ ਰਾਏ ਉਹਨੂੰ ਰਾਜੇ ਦੇ ਸਿੰਘਾਸਨ ਤੇ ਬਿਠਾ ਤਾ
ਮਤ ਭਏ ਨ੍ਰਿਪ ਸੋਧ ਨ ਪਾਇਓ
ਰਾਜਾ ਸ਼ਰਾਬ ਚ ਮਸਤ ਹੋ ਗਿਆ ਉਹਨੂੰ ਕੋਈ ਖੋਸ਼ ਹੀ ਨੀ ਖਬਰ ਹੀ ਨੀ ਪਾਏ ਉਹਨੂੰ ਪਤਾ ਹੀ ਨੀ ਵੀ ਕਿੱਥੇ ਪਿਆ
ਬਾਂਧ ਮਿੱਤਰ ਕੇ ਧਾਮ ਪਠਾਇਓ
ਰਾਣੀ ਨੇ ਕਹਿੰਦੇ ਬੰਨ ਕੇ ਨਾ ਆਪਣਾ ਜਿਹੜਾ ਉਹ ਦੱਛਣੀ ਜਾਏ ਨੌਕਰ ਉਹਦੇ ਘਰੇ ਭੇਜਦਾ ਨੂੜ ਕੇ ਉਹਨੂੰ ਰਾਜੇ ਨੂੰ
ਤਾਂ ਕੋ ਪ੍ਰਜਾ ਨ੍ਰਿਪਤ ਕਰ ਮਾਨਾ
ਜਿਹੜਾ ਦਕਸ਼ਣੀ ਰਾਏ ਘਰ ਦਾ ਨੌਕਰ ਹੈ ਉਹਨੂੰ ਸਾਰੇ ਪ੍ਰਜਾ ਦੇ ਲੋਕ ਰਾਜਾ ਕਰਕੇ ਮੰਨਦੇ
ਰਾਜਾ ਕਹਿ ਚਾਕਰ ਪਹਿਚਾਨਾ
ਰਾਜਾ ਉਸਨੂੰ ਕਹਿੰਦੇ ਨੌਕਰ ਕਰਕੇ ਪਛਾਣਿਆ ਸਭ ਨੇ
ਦੂਹਨ ਕੀ ਏਕੈ ਅਨਹਾਰਾ
ਦੋਹਾਂ ਦੀ ਜਿਹੜੀ ਸ਼ਕਲ ਸੂਰਤ ਇੱਕੋ ਜਿਹੀ ਸੀ ਇਹ ਦਕਸ਼ਣੀ ਰਾਏ ਤੇ ਜਿਹੜਾ ਦਸ਼ਨੀ ਸੈਨ ਰਾਜਾ ਦਸ਼ਨਾ ਇੱਕੋ ਜਿਹੇ ਸ਼ਕਲ ਵਾਲੇ ਸੀ
ਰਾਵ ਰੰਕ ਨਹ ਜਾਤ ਵਿਚਾਰਾ
ਇਹਨਾਂ ਵਿੱਚੋਂ ਕਿਹੜਾ ਰਾਜਾ ਹੈ ਕਿਹੜਾ ਕੰਗਾਲ ਹੈ ਇਹ ਸੋਚਿਆ ਵਿਚਾਰਾ ਨੀ ਜਾਂਦਾ ਪਤਾ ਨੀ ਲੱਗਦਾ ਅਸੀਂ ਸਾਹਮਣੇ ਦੋਵੇਂ ਇਕੱਠੇ ਹੋਣ
ਤਾਂ ਕੋ ਲੋਕ ਨ੍ਰਿਪਤ ਕਰ ਮਾਨੈ
ਆਹ ਜਿਹੜਾ ਦਸ਼ਨੀ ਰਾਏ ਘਰ ਦਾ ਨੌਕਰ ਸੀ ਨਾ ਉਹਨੂੰ ਲੋਕ ਕਹਿੰਦੇ ਰਾਜਾ ਕਰਕੇ ਮੰਨਦੇ
ਲੱਜਤ ਬਚਨ ਨਾ ਨ੍ਰਿਪਤ ਬਖਾਨੈ
ਹੁਣ ਜਿਹੜਾ ਦਰਸ਼ਨ ਸੈਨ ਰਾਜਾ ਸ਼ਰਮ ਦਾ ਰਾਜਾ ਹੋਇਆ ਕੋਈ ਬਚਨ ਨੀ ਕਹਿੰਦਾ ਉਹਨੂੰ ਹੈ ਤਾਂ ਰਾਜਾ ਉਹ ਸੀ ਨੀ ਪਰ ਉਹਨੂੰ ਨੌਕਰ ਬਣਾਇਆ ਹੋਇਆ ਸੀ ਨਾ ਕਰਕੇ
ਦੋਹਰਾ ਰੰਕ ਰਾਜ ਐਸੇ ਕਰਾ
ਕਹਿੰਦੇ ਦੇਖ ਲੋ ਜਿਹੜਾ ਕੰਗਾਲ ਸੀ ਉਹਨੂੰ ਇਸ ਤਰ੍ਹਾਂ ਰਾਜਾ ਬਣਾ ਦਿੱਤਾ ਰਾਣੀ ਨੇ ਛਲ ਕਰ
ਦੀਆ ਰੰਕ ਕੋ ਰਾਜ
ਰੰਕ ਸੀ ਕੰਗਾਲ ਨੂੰ ਉਹਨੂੰ ਕਹਿੰਦੇ ਰਾਜਾ ਇਸ ਤਰ੍ਹਾਂ ਕਰ ਦਿਆ ਰਾਣੀ ਨੇ ਤੇ ਜਿਹੜਾ ਕੰਗਾਲ ਸੀ ਉਹਨੂੰ ਰਾਜ ਭਾਗ ਦੇ ਦਿੱਤਾ ਹੈ ਤੇ ਰਾਜੇ ਨੂੰ ਇਸ ਤਰ੍ਹਾਂ ਕੰਗਾਲ ਕਰ ਦਿੱਤਾ
ਹੋਏ ਅਤੀਤ ਪਤ ਬਣ ਗਯੋ
ਵੀਰੀ ਵਿਚਾਰਾ ਜਿਹੜਾ ਮਾਲਕ ਰਾਜਾ ਸੀ ਕਹਿੰਦੇ ਉਹ ਅਤੀਤ ਹੋ ਕੇ ਸਾਧੂ ਬਣ ਕੇ ਘਰੋਂ ਨਿਕਲ ਗਿਆ ਜੰਗਲ ਨੂੰ ਚਲਿਆ ਗਿਆ
ਤਜ ਗਯੋ ਸਕਲ ਸਮਾਜ
ਇੱਥੇ ਨੀ ਹੁਣ ਗੱਲ ਬਣਨੀ ਹੈ ਛਲ ਰਾਣੀ ਦਾ ਛਲ ਉਹਨੂੰ ਕਹਿ ਦਈਏ ਆਪਣਾ ਮਾਲਕ ਮੈਨੂੰ ਇਹਨੇ ਕਿਸੇ ਕਿਹਨੇ ਪੁੱਛਣਾ ਉਹ ਛਲ ਕਵਟ ਕਰ ਲਿਆ ਦਸ਼ਨੀ ਰਾਏ ਨੂੰ ਰਾਜਾ ਬਣਾ ਕੇ ਉਹਨੂੰ ਨੌਕਰ ਬਣਾ ਦਿੱਤਾ ਉਹ ਵਿਚਾਰਾ ਜੰਗਲ ਨੂੰ ਬਣਿਆ ਚਲਿਆ ਗਿਆ ਫਕੀਰ ਬਣ ਕੇ
ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 284 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ
ਆਏ 284ਵਾਂ ਪ੍ਰਸੰਗ ਇੱਥੇ ਪੂਰਾ ਹੋਇਆ ਅੱਗੇ ਹੋਰ ਚੱਲ ਰਿਹਾ
ਭੁਜੰਗ ਪ੍ਰਿਆਤ ਛੰਦ ਹੁਤੋ ਏਕ ਰਾਜਾ ਪ੍ਰਜਾ ਸੈਨ ਨਾਮ
ਕਹਿੰਦੇ ਪ੍ਰਜਾ ਸੈਨ ਨਾਮ ਦਾ ਰਾਜਾ ਹੈ ਸੀ
ਪ੍ਰਜਾ ਪਾਲਣੀ ਧਾਮ ਤਾਕੇ ਸੋ ਬਾਮ
ਪ੍ਰਜਾ ਪਾਲਣੀ ਨਾਮ ਦੀ ਉਹਦੇ ਘਰ ਦੇ ਵਿੱਚ ਇੱਕ ਤ੍ਰੀਮਤ ਸੀ ਪਤਨੀ ਸੀ
ਪ੍ਰਜਾ ਲੋਕ ਜਾ ਕੀ ਸਭ ਆਨ ਮਾਨੈ
ਇਹਨੇ ਪ੍ਰਜਾ ਦੇ ਲੋਕ ਹੈ ਸਾਰੇ ਪ੍ਰਜਾ ਪਾਲਣੀ ਰਾਣੀ ਦੀ ਕਹਿੰਦੇ ਆਈਨ ਕਨੌੜ ਮੰਨਦੇ ਸਨ
ਤਿਸੈ ਦੂਸਰੋ ਜਾਨ ਰਾਜਾ ਪ੍ਰਮਾਨੈ
ਰਾਣੀ ਦੂਸਰਾ ਰਾਜਾ ਉਹਨੂੰ ਪਰ ਵਿਸ਼ੇਸ਼ ਕਰਕੇ ਮੰਨਦੇ ਸਨ ਰਾਣੀ ਨੂੰ ਰਾਜਾ ਮੰਨਦੇ
ਸੁਧਾ ਸੈਨ ਨਾਮਾ ਰਹਿ ਭ੍ਰਿਤ ਤਾਕੇ
ਇਹਨਾਂ ਦੇ ਘਰ ਵਿੱਚ ਇੱਕ ਸੁਧਾ ਸੈਨ ਨਾਮ ਦਾ ਨੌਕਰ ਰਹਿੰਦਾ
ਰਹਿ ਰੀਜ ਬਾਲਾ ਲਖੈ ਨੈਨ ਵਾਕੇ
ਆਹ ਜਿਹੜਾ ਨੇਤਰਾਂ ਨਾਲ ਵੇਖਦਾ ਉਹ ਬਾਲਾ ਤ੍ਰਿਪਤ ਹੋ ਰਹਿੰਦੀਆਂ ਰਹੀ
ਨਾ ਹੋਇ ਹੈ ਨਾ ਹੈ ਨਾ ਵਿਧਾਤਾ ਬਣਾਇਓ
ਇਹੋ ਜਿਹਾ ਸੁਧਾ ਸੈਨ ਕਹਿੰਦੇ ਹੋਇਆ ਨਾ ਪਿੱਛੇ ਹੋਇਆ ਨਾ ਕਹਿੰਦੇ ਨਾ ਹੁਣ ਹੈ ਨਾ ਵਿਧਾਤਾ ਨੀ ਪਰ ਪ੍ਰਦਾਤੀ ਬ੍ਰਹਮਾ ਨੇ ਬਣਾਇਆ
ਨਰੀ ਨਾਗਨੀ ਗੰਧਰਵੀ ਕੋ ਨਾ ਜਾਇਓ
ਹਾਂ ਕਹਿੰਦੇ ਨਰਾਂ ਦੀ ਜਿਹੜੀ ਕੋਈ ਇਸਤਰੀ ਹੈ ਨਾਗਾਂ ਦੀ ਹੈ ਗੰਧਰਵਾਂ ਰਾਗੀਆਂ ਦੀ ਹੈ ਕਿਸੇ ਨੇ ਨੀ ਉਹੀ ਨੂੰ ਕਹਿੰਦੇ ਇਹੋ ਜਿਹਾ ਜਾਇਆ ਸੀ ਪੈਦਾ ਕੀਤਾ ਜੰਮਿਆ ਸੀ
ਚੌਪਈ ਬਨ ਏਕ ਧਨਵਾਨ ਰਹਿਤ ਤਹਿ
ਕਹਿੰਦੇ ਧਨਾੜਕ ਬਾਣੀਆਂ ਰਹਿੰਦਾ
ਪ੍ਰਜਾ ਸੈਨ ਨ੍ਰਿਪ ਰਾਜ ਕਰਤ ਜਹਿ
ਕਹਿੰਦੇ ਪ੍ਰਜਾ ਸੈਨ ਨਾਮ ਦਾ ਰਾਜ ਭਾਗ ਕਰਦਾ ਹੈ
ਸੁਮਤ ਮਤੀ ਤਾਂ ਕੀ ਇੱਕ ਕੰਨਿਆ
ਉਹਦੀ ਕਹਿੰਦੇ ਸੁਮਤ ਮਤੀ ਨਾਮ ਦੀ ਇੱਕ ਲੜਕੀ ਸੀ
ਧਰਨੀ ਤਲ ਕੇ ਭੀਤਰ ਧੰਨਿਆ
ਧਰਤੀ ਦੇ ਤਲੇ ਉੱਪਰ ਧੰਤਾ ਯੋਗ ਸੀ ਉਹ ਧਨਾੜ ਦੀ ਲੜਕੀ
ਸੁਧਾ ਸੈਨ ਜਾ ਤਿੰਨ ਜਬੈ ਨਿਹਾਰਾ
ਹਾਂ ਸੁਧਾ ਸੈਨ ਨਾਮ ਜਦੋਂ ਉਹਨੇ ਦੇਖਿਆ ਹੈ ਨਾ
ਹਰ ਹਰ ਸਰ ਤਾ ਕੇ ਤਨ ਮਾਰਾ
ਕਹਿੰਦੇ ਜਿਹੜਾ ਸ਼ਿਵ ਜੀ ਦਾ ਬੈਰੀ ਹੈ ਉਹਨੇ ਤੀਰ ਮਾਰ ਦਿੱਤਾ ਸੀ।
ਪਠੈ ਸਹਿਚਰੀ ਤਾਂ ਹਿਮ ਬੁਲਾਇਓ।
ਆ ਇੱਕ ਗੋਲੀ ਨੂੰ ਭੇਜ ਕੇ ਉਸਦਾ ਸੈਨ ਨੂੰ ਨੌਕਰ ਨੂੰ ਬੁਲਾਇਆ।
ਸੋ ਨਰ ਧਾਮ ਨਵਾ ਕੇ ਆਇਓ।
ਉਹ ਜਿਹੜਾ ਉਸਦਾ ਨਾਮ ਸੈਨ ਨਾਮ ਦਾ ਨੌਕਰ ਉਹਨਾਂ ਦੇ ਘਰ ਵਿੱਚ ਨਾ ਆਇਆ।
ਨਾਹੇ ਨਾਹੇ ਜਿਮ ਜਿਮ ਵਹਿ ਕਹੈ।
ਉਸਦਾ ਸੈਨ ਨਾਮ ਦਾ ਪੁਰਸ਼ ਨਾ ਨਾ ਜੀ ਕਰਦਾ।
ਤਿਮ ਤਿਮ ਹੱਠ ਇਸਤਰੀ ਕਰ ਗਹਿ।
ਜਿਹੜੀ ਇਹ ਕਹਿੰਦੇ ਹਸਪਰੀ ਲੜਕੀ ਹੋਵੇ ਹੱਠ ਕਰਦੀ ਹੈ।
ਅਧਿਕ ਦੂਤ ਕਾ ਤਹਾਂ ਪਠਾਵੇ।
ਗੋਲੀਆਂ ਜੀ ਉੱਥੇ ਪਈ।
ਕਿਉਂ ਧਾਮ ਮਿੱਤਰ ਨਹਿ ਆਵੇ।
ਉਸਦਾ ਸੈਨ ਉਹ ਕਿਵੇਂ ਵੀ ਕਰਨੀ ਆ।
ਜਿਉ ਜਿਉ ਮਿੱਤਰ ਨਾ ਆਵੇ ਧਾਮ।
ਜਿਵੇਂ ਉਹ ਜਿਹੜਾ ਹੈ ਨਾ ਸੁਦਾ ਸੈਨ ਨਹੀਂ ਕਰੇ ਆਉਂਦਾ ਹੈ।
ਤਿਉ ਤਿਉ ਅਤ ਵਿਆਕੁਲ ਹੋਏ ਬਾਮ।
ਜਿਹੜੀ ਬੱਚਾ ਹੈ ਉਹ ਕਹਿੰਦੇ ਵਿਆਕੁਲ ਅਵਸਥਾ ਵਿੱਚ
ਬਹੁ ਦੂਤਨ ਤੇ ਧਾਮ ਲੁਟਾਵੇ।
ਦਾਸੀਆਂ ਦੇ ਵੱਲ ਆਪਣਾ ਘਰ ਲੁਟਾਈ ਜਾਂਦੀ।
ਪਲ ਪਲ ਪ੍ਰਤ ਤੇ ਧਾਮ ਪਠਾਵੇ।
ਥੋੜੇ ਥੋੜੇ ਸਮੇਂ ਤੋਂ ਬਾਅਦ ਇਹਦੇ ਘਰ ਵੱਲ ਭੇਜੀ।
ਸ਼ਾਹ ਸੁਤਾ ਬਹੁ ਬਿਦ ਕਰ ਹਾਰੀ।
ਹਾਂ ਇਸ ਤਰ੍ਹਾਂ ਸ਼ਾਹੂਕਾਰ ਦੀ ਜਿਹੜੀ ਰਾਜਧਾਨੀ ਬਹੁਤ ਵਧੀਆ ਤਰੀਕੇ ਕਰਕੇ ਹੋਊਗਾ।
ਸੁਦਾ ਸੈਨ ਕੋ ਭਈ ਨਜਾਰੀ।
ਸੁਦਾ ਸੈਨ ਰਾਜੇ ਦਾ ਨੌਕਰ ਸੀ ਉਹਦੇ ਨਾਲ ਸਵਾਲ ਨਾ ਹੋ ਸਕੇ।
ਤਬ ਅਬਲਾ ਇਹ ਮੰਤਰ ਪਕਾਇਓ।
ਇਹ ਜਿਹੜੀ ਸ਼ਾਹੂਕਾਰ ਦੀ ਪੁੱਤਰੀ ਉਹਨੇ ਇਸ ਤਰ੍ਹਾਂ ਸ਼ਲਕਾਉਟ ਦਾ ਮਸ਼ਵਰਾ ਜਾ ਪੱਕਾ ਕੀਤਾ।
ਇੱਕ ਦੂਤੀ ਕਹਿ ਤਾਂ ਪਠਾਇਓ।
ਇੱਕ ਦੂਤੀ ਨੂੰ ਕਹਿੰਦੇ ਦਾਸੀ ਨੂੰ ਕਹਿ ਕੇ ਸਿਖਾ ਕੇ ਭੇਜਿਆ।
ਚੱਲੀ ਚੱਲੀ ਸਹਿਚਰ ਤਹਿ ਗਈ।
ਜਲਦੀ ਚਲਾਉਂਦੀ ਹੋਈ ਦਾਸੀ ਗੋਲੀ ਉੱਥੇ ਚਲੀ ਗਈ।
ਜੇ ਗ੍ਰਹਿ ਸੁਧ ਮਿਤਵਾ ਕੀ ਭਈ।
ਜੇ ਕਹਿੰਦੇ ਇਸ ਤਰ੍ਹਾਂ ਸੁਦਾ ਸੈਨ ਕਹਿੰਦੇ ਰਹਿੰਦਾ ਸੀ ਘਰ ਦੇ ਵਿੱਚ।
ਪਕਰ ਪੂਜਾ ਤੇ ਸੋਤ ਜਗਾਇਓ।
ਗੋਲੀ ਨੇ ਬਾਹਾਂ ਤੋਂ ਪੜ ਕੇ ਸੁੱਤੇ ਨੂੰ ਜਗਾ ਲਿਆ।
ਚੱਲ ਹੋ ਅਬੈ ਨ੍ਰਿਪ ਤ੍ਰੀਹ ਬੁਲਾਇਓ।
ਹਾਂ ਕਿਹਾ ਸ਼ਰ ਕਵਟ ਕਰ ਰਿਹਾ ਕਹਿੰਦੇ ਹੁਣੇ ਚੱਲ ਤੈਨੂੰ ਰਾਜੇ ਦੀ ਰਾਣੀ ਨੇ ਤ੍ਰਿਪਤ ਨੇ ਬੁਲਾਇਆ।
ਮੂਰਖ ਕਛੂ ਬਾਤ ਨਹਿ ਪਾਈ।
ਜਿਹੜਾ ਸੁਦਾ ਸੈਨ ਹੈ ਉਸਨੇ ਕਹਿੰਦੇ ਮੂਰਖ ਨੇ ਕੋਈ ਗੱਲ ਸਮਝ ਬਾਤ ਨਹੀਂ ਪਾਈ।
ਸਹਿਚਰ ਤਾਂ ਸੰਗ ਕਰ ਲਿਆਈ।
ਹਾਂ ਇਸ ਤਰ੍ਹਾਂ ਜਿਹੜੀ ਕੁਰਸੀ ਉਸਨੂੰ ਨਾਲ ਲੈ ਕੇ ਲੈ ਆਈ।
ਬੈਠੀ ਸੁਤਾ ਸ਼ਾਹ ਕੀ ਜਹਾਂ।
ਸ਼ਾਹੂਕਾਰ ਦੁਲਾਰੀ ਬੈਠੀ।
ਲੈ ਆਈ ਮਿਤਵਾ ਕਹਿ ਤਾਂ।
ਸੁਦਾ ਸੈਨ ਨੌਕਰ ਚੱਕ ਨੂੰ ਲੈ ਆਈ।
ਵਹ ਮੂਰਖ ਐਸੇ ਜੀ ਜਾਨਾ।
ਉਹ ਜਿਹੜਾ ਮੂਰਖ ਹੈ ਨਾ ਸੁਦਾ ਸੈਨ ਉਹਨੇ ਆਪਣੇ ਦਿਲ ਵਿੱਚ ਹੀ ਉਹ ਜਾਣਿਆ।
ਸ਼ਾਹ ਸੁਤਾ ਕੋ ਛਲ ਨਾ ਪਛਾਨਾ।
ਆ ਜਿਹੜੇ ਸ਼ਾਹੂਕਾਰ ਦੀ ਧੀ ਉਸਦਾ ਛਲ ਘੁੱਟ ਨਹੀਂ ਜਾਣਿਆ।
ਰਾਣੀ ਅਟਕ ਸਮੋਹ ਪਾਰ ਗਈ।
ਮਨ ਵਿੱਚ ਸੁਦਾ ਨੇ ਸਿਆਣਿਆ ਵੀ ਰਾਣੀ ਦੀ ਹੋ ਗਈ ਮੇਰ
ਤਾਂ ਤੇ ਹਮੈ ਬੁਲਾਵਤ ਪਈ।
ਇਸ ਕਰਕੇ ਮੈਨੂੰ ਸੁਦਾ ਸੈਨ ਨੌਕਰ ਨੂੰ ਬੁਲਾਇਆ ਰਾਣੀ।
ਤਾਂ ਕੇ ਸਾਥ ਭੋਗ ਮੈਂ ਕਰਹੁ।
ਵੀ ਮੈਂ ਇਹਦੇ ਨਾਲ ਸੰਬੰਧ ਕਰਾਂ।
ਭਾਂਤ ਭਾਂਤ ਕੇ ਆਸਨ ਧਰਹੁ।
ਜਿਹੜੇ ਰਸ ਖਾਂਗਾ।
ਨ੍ਰਿਪ ਨਾਰੀ ਕਹਿ ਅਧਿਕ ਰਜੈ ਹੋ।
ਰਾਜੇ ਦੀ ਪਤਨੀ ਨੂੰ ਪ੍ਰਸੰਨ ਕਰਾਂ।
ਜੋ ਮੁਖ ਮੰਗ ਹੋ ਸੋਈ ਪੈ ਹੋ।
ਰਾਣੀ ਖੁਸ਼ ਹੋ ਗਈ ਜੋ ਮੂੰਹ ਮੰਗ ਉਹੀ ਪਾ ਲਵਾਂਗਾ।
ਸ਼ਾਹ ਸੁਤਾ ਸੋ ਕੀਨਾ ਸੰਗਾ।
ਇਸ ਤਰ੍ਹਾਂ ਕਹਿੰਦੇ ਜਿਹੜਾ ਸ਼ਾਹੂਕਾਰ ਹੈ ਸੰਬੰਧ ਕਰ ਲਿਆ।
ਲਖਤ ਭਇਓ ਨ੍ਰਿਪ ਕੀ ਅਰ ਦੰਗਾ।
ਸੁਦਾ ਸੈਨ ਨੌਕਰ ਨੇ ਮਨ ਵਿੱਚ ਇਉਂ ਜਾਣਿਆ ਵੀ ਸ਼ਾਇਦ ਮੈਂ ਰਾਜੇ ਦੀ ਪਤਨੀ ਦੇ ਨਾਲ ਸੰਬੰਧ ਕਰੀ ਜਾ ਰਿਹਾ।
ਮੂਰਖ ਭੇਦ ਅਭੇਦ ਨ ਪਾਇਓ।
ਐਸਾ ਸੁਦਾ ਸੈਨ ਨੌਕਰ ਚਾਕਰ ਮੂਰਖ ਹੈ ਉਹਨੇ ਗੁੱਜਾ ਭੇਦ ਨਹੀਂ ਪਾਇਆ।
ਇਹ ਛਲ ਆਪਣੋ ਮੁੰਡ ਮੁੰਡਾਇਓ।
ਛਲ ਕਪਟ ਵਿੱਚ ਆ ਕੇ ਫਸ ਕੇ ਆਪਣਾ ਸਿਰ ਨੂੰ ਬਣਾ ਲਿਆ। ਸਾਰਾ ਸਰੀਰ ਦਾ ਸਾਰਾ ਬਲ
ਦੋਹਰਾ ਸ਼ਾਹ ਸੁਤਾ ਕੋ ਨ੍ਰਿਪ ਤ੍ਰਿਆ।
ਆ ਜਿਹੜੀ ਸ਼ਾਹੂਕਾਰ ਦੀ ਜਿਹਨੂੰ ਰਾਜੇ ਦੀ ਰਾਣੀ ਸਮਝਿਆ।
ਜਾਨਤ ਭਇਓ ਮਨ ਮਾਹ।
ਆਪਣੇ ਮਨ ਦੇ ਵਿੱਚ ਜਾਣਿਆ ਉਸਨੇ।
ਹਰਖ ਮਾਨ ਤਾ ਕੋ ਭਜਾ।
ਹਾਂ ਬੜਾ ਪ੍ਰਸੰਨਤਾ ਸਹਿਤ ਹੋ ਕੇ ਉਹਦੇ ਨਾਲ ਸੁਣਿਆ ਕਰਿਆ।
ਭੇਵ ਪਛਾਨਾ ਨਾ।
ਮੂਰਖ ਸੁਦਾ ਸੈਨ ਨੌਕਰ ਨੇ ਕੋਈ ਭੇਦ ਨਹੀਂ ਪਛਾਣਿਆ। ਉਹਨੂੰ ਛਲਕ ਦਾ ਕੋਈ ਪਤਾ ਨਹੀਂ ਲੱਗਿਆ ਜੋ ਸ਼ਾਹੂਕਾਰ ਦੀ ਧੀ ਨੇ ਕਿਹਾ ਹੈ। ਵਿਧੇ ਨੂੰ ਰਾਜੇ ਦੀ ਰਾਣੀ ਬੁਲਾ ਰਹੀ ਹੈ, ਇਸ ਤਰ੍ਹਾਂ ਝੂਠ ਬੋਲ ਕੇ ਉਸਨੇ ਸਮਰ ਕਰ ਲਿਆ। ਇਹ ਪ੍ਰਸੰਗ ਇੱਥੇ ਪੂਰਾ ਹੋ ਗਿਆ ਸ਼ਲਕਟ ਦਾ। ਅਗਲਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵੀ ਸੁਣਾਂਗੇ ਜੀ।
ਸ਼ਾਹ ਸੁਤਾ ਕੋ ਨ੍ਰਿਪ ਤਿਰਿਆ, ਜਾਨਤ ਭਇਓ ਮਨ ਮਾਹਿ, ਹਰਖ ਮਾਨ ਤਾ ਕੋ ਭਜਾ, ਭੇਵ ਪਛਾਨਾ ਨਾਹਿ। ਇਤ ਸ੍ਰੀ ਚਰਿੱਤਰ ਪਖਿਆਨੇ, ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, 285 ਚਰਿੱਤਰ ਸਮਾਪਤ, ਮਸਤ ਸੁਭ ਮਸਤ ਅਫਜੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਫਤਿਹ।
ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਤੇ, ਹੇ ਗੋਵਿੰਦ ਹੇ ਗੁਣ ਨਿਧਾਨ, ਅੰਕੇ ਸਰਾਬ ਹੇ ਅਪਰੰਪਰ ਹਰ ਹਰੇ ਹੈਪੀ ਹੋਵਨਹਾ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੂਪ, ਹੈ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਰੱਖੋ ਹੀਏ ਪਰੋ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚਰੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦ ਨਿਰਪਾਰ, ਜੋ ਸਰਦਾ ਕਰ ਸੇਵੰਦੇ ਨਿਰਪਾਰੇ ਉਚਾਰਨ ਹਾਰ।